ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀ ਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਿਗੁਰੂ ਪਾਤਸ਼ਾਹ ਜੀ, ਸਾਜੀ ਸਾਰੀ ਸਤਸੰਗ ਜਿਓ, ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਥਾਨ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਹੈ, ਸੋਠ ਕੀ ਵਾਰ ਜੋ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ, ਇਸ ਵਿੱਚੋਂ ਹੈ। 12ਵੀਂ ਪੌੜੀ ਦੇ ਨਾਲ ਦੋ ਸਲੋਕ ਹਨ। ਪੌੜੀਆਂ ਇਹ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹਨ, ਇਹ ਦੋ ਸਲੋਕ ਨਾਲ ਗੁਰੂ ਅਮਰਦਾਸ ਜੀ ਦੇ ਹਨ। ਵਾਰਾਂ ਦਾ ਪਹਿਲਾ ਸਰੂਪ ਸਿਰਫ ਪੌੜੀਆਂ ਸੀ, ਅਜੇ ਵੀ ਕੁਛ ਨਮੂਨਾ ਐਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜੈਸਾ ਕਿ ਬਸੰਤ ਕੀ ਵਾਰ ਪੌੜੀਆਂ ਹੀ ਹਨ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਹ ਡੂਮ ਆਖੀ ਪੌੜੀਆਂ ਹੀ ਹਨ। ਸੰਪਾਦਨਾ ਕਰਨ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੌੜੀਆਂ ਦੇ ਨਾਲ ਸਲੋਕ ਦਰਜ ਕੀਤੇ ਸਨ, ਨਾਲ ਸੰਕੇਤ ਕਰ ਦਿੱਤਾ ਹੈ ਕਿ ਵਾਰ ਸਲੋਕਾਂ ਨਾਲ ਹੈ, ਸਲੋਕਾਂ ਸਹਿਤ ਹੈ। ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਅੱਜ ਜਿਸ ਸ਼ਬਦ ਦਾ ਵਿਚਾਰ ਕਰ ਰਹੇ ਹਾਂ, ਪਹਿਲਾ ਸਲੋਕ ਹੈ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ। ਸਰਵਣ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਹੈ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ।
ਸਾਖੀ ਦਾ ਅਰਥ ਹੁੰਦਾ ਸਿੱਖਿਆ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੇਵਤ ਹੀ ਪ੍ਰਵਾਨ ਵਹਿਆ। ਗੁਰੂ ਕੀ ਸਾਖੀ ਗੁਰੂ ਕੀ ਸਿੱਖਿਆ ਹੈ। ਇਸ ਸਿੱਖਿਆ ਨਾਲ ਅਸੀਂ ਅਣਜਾਣ ਬੱਚੇ ਬੇਸਮਝ ਬੱਚੇ ਸਮਝ ਜਾਂਦੇ ਹਾਂ। ਸਿੱਖਿਆ ਰਾਹੀਂ ਸਮਝ ਆਉਂਦੀ ਹੈ। ਹਾਂ ਮੂਰਖ ਨੇਚ ਅਜਾਣ ਸਮਝਾਂ ਸਾਖੀ ਹੈ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ। ਜੋ ਗੁਰੂ ਨੇ ਆਖਿਆ ਹੈ ਸਾਖੀ ਰਾਹੀਂ ਉਹ ਅੰਮ੍ਰਿਤ ਰੂਪ ਹੈ, ਉਸ ਵਿੱਚ ਮੇਰਾ ਮਨ ਮੰਨ ਗਿਆ ਹੈ। ਪ੍ਰਥਾਏ ਸਾਖੀ, ਕਿਸੇ ਦੇ ਪ੍ਰਥਾਏ? ਸਤਿਗੁਰੂ ਮਹਾਂਪੁਰਖ ਬੋਲਦੇ ਨੇ ਔਰ ਸਿੱਖਿਆ ਬੋਲਦੇ ਨੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਮਹਾਂਪੁਰਖ ਜੋ ਬੋਲਦੇ ਨੇ ਉਹਨਾਂ ਦਾ ਬੋਲਣਾ ਵਿਅਰਥ ਨਹੀਂ ਹੁੰਦਾ। ਅਸੀਂ ਕਈ ਵਾਰ ਸਾਰੀ ਦਿਹਾੜੀ ਬੋਲੀ ਜਾਂਦੇ ਹਾਂ, ਸੱਚ ਹੈ ਸੁਣਨ ਵਾਲਾ ਤਿਆਰ ਵੀ ਨਹੀਂ ਹੁੰਦਾ ਤਾਂ ਵੀ ਬੋਲੀ ਜਾਂਦੇ ਹਾਂ। ਅਗਲਾ ਜਾਨ ਛੁਡਾਉਣੀ ਚਾਹੁੰਦਾ ਹੈ ਕਿ ਕਿਸ ਵੇਲੇ ਬੱਸ ਕਰੇ ਅਤੇ ਮੈਂ ਜਾਵਾਂ ਤਾਂ ਵੀ ਬੋਲੀ ਜਾਂਦੇ ਹਾਂ। ਬੰਦਾ ਤਾਂ ਭਰਿਆ ਪਿਆ, ਕੋਈ ਸੁਣਨ ਵਾਲਾ ਚਾਹੀਦਾ। ਔਰ ਕਈ ਵਾਰੀ ਗੱਲ ਨਾਲ ਗੱਲ ਵੀ ਨਹੀਂ ਰਲਦੀ ਅਤੇ ਤਾਂ ਵੀ ਬੋਲੀ ਜਾਂਦੇ ਹਾਂ। ਮੈਂ ਸੁਣਿਆ ਇੱਕ ਬੰਦਾ ਬੋਲੀ ਜਾਏ ਦੂਸਰਾ ਚੁੱਪ, ਉਹ ਚੁੱਪ ਕੀਤਾ ਅਤੇ ਦੂਸਰਾ ਸ਼ੁਰੂ ਹੋ ਗਿਆ। ਸੁਣਨ ਵਾਲੇ ਨੇ ਕਿਹਾ ਕਮਾਲ ਗੱਲ ਹੈ, ਗੱਲ ਤਾਂ ਦੋਵਾਂ ਦੀ ਰਲਦੀ ਨਹੀਂ, ਇਹਨੇ ਕੁਛ ਹੋਰ ਆਖਿਆ, ਉਸਨੇ ਕੋਈ ਹੋਰ ਗੱਲ ਸ਼ੁਰੂ ਕਰ ਲਈ। ਇੱਕ ਸਿਆਣਾ ਆਇਆ, ਕਹਿਣ ਲੱਗਾ ਦੋਵੇਂ ਹੀ ਪਾਗਲ ਨੇ, ਪਾਗਲਾਂ ਦੀ ਗੱਲ ਨਹੀਂ ਰਲਦੀ ਆਪਸ ਵਿੱਚ। ਉਹ ਬੋਲਦਾ ਬਸ ਇੰਨਾ ਹੀ ਹੈ, ਉਹ ਬੋਲਦਾ ਅਤੇ ਉਹ ਚੁੱਪ ਕਰ ਜਾਂਦਾ, ਉਹ ਬੋਲਦਾ ਅਤੇ ਉਹ ਚੁੱਪ ਕਰ ਜਾਂਦਾ, ਬਾਕੀ ਗੱਲ ਰਲਣ ਦਾ ਇੱਥੇ ਸਵਾਲ ਕੋਈ ਨਹੀਂ। ਬੰਦਾ ਚਾਹੁੰਦਾ ਕਦੋਂ ਕੋਈ ਮੁਕਾਏ ਅਤੇ ਮੇਰੀ ਵਾਰੀ ਆਏ। ਖਿਮਾ ਕਰਨਾ, ਆਪਣੇ ਵੱਲ ਵੀ ਧਿਆਨ ਮਾਰ ਲੈਣਾ। ਅਸੀਂ ਵੀ ਇੱਕ ਕਹਾਣੀ ਘੜ ਲਏ ਕਿ ਕਲਯੁੱਗ ਨੇ ਸਤਿਗੁਰਾਂ ਨੂੰ ਆਖਿਆ ਜੀ ਮੈਂ ਮੱਥਾ ਟੇਕਣ ਕਿਹੜੇ ਵੇਲੇ ਆਵਾਂ। ਕਮਾਲ ਹੈ, ਟਾਈਮ ਨਿਸ਼ਚਿਤ ਕਰਨਾ ਕਲਯੁੱਗ ਨੇ ਕਿ ਮੈਂ ਕਦੋਂ ਆਵਾਂ। ਅਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਪ੍ਰਸ਼ਾਦ ਵਰਤਣ ਲੱਗੇ ਤੂੰ ਉਸ ਵੇਲੇ ਆ ਜਾਏ। ਅਸਲ ਵਿੱਚ ਨਾ ਕੋਈ ਕਲਯੁੱਗ ਵਿਅਕਤੀ ਹੈ, ਨਾ ਕੋਈ ਇੰਜ ਆਉਂਦਾ ਹੈ। ਸੁਣ ਸੁਣਾ ਕੇ ਜੋ ਇਕੱਠਾ ਕੀਤਾ ਹੁੰਦਾ ਨਾ, ਅੰਦਰੋਂ ਕਾਲੇ ਪਏ ਹੁੰਦੇ ਹਾਂ ਕਿ ਸਾਡੀ ਵਾਰੀ ਕਦੋਂ ਆਵੇ। ਉਸੇ ਵੇਲੇ ਵੇਖੇ ਆ, ਪ੍ਰਸ਼ਾਦ ਵਰਤਦਾ ਅਤੇ ਰੌਲਾ ਸ਼ੁਰੂ ਹੋ ਜਾਂਦਾ। ਮੈਂ ਸਿਆਣੇ ਸਿਆਣੇ ਨੂੰ ਕਹਿੰਦਾ ਵੇਖਿਆ ਲਓ ਜੀ ਕਲਯੁੱਗ ਆ ਗਏ। ਕੋਈ ਕਲਯੁੱਗ ਨਹੀਂ ਆ ਗਿਆ, ਆਪਣੀ ਜ਼ਬਾਨ 'ਤੇ ਕੰਟਰੋਲ ਨਹੀਂ ਰਹਿ ਗਿਆ। ਜੋ ਸੁਣਿਆ ਉਹਨੂੰ ਘਰ ਤੱਕ ਲੈ ਜਾਈਏ, ਜੋ ਸੁਣਿਆ ਉਹਨੂੰ ਬਚਾ ਲਈਏ, ਇਹ ਸਾਡੇ ਮਨ ਦੀਆਂ ਬਿਰਤੀਆਂ ਨੇ। ਪਰ ਗੁਰੂ ਇੰਜ ਨਹੀਂ ਬੋਲਦੇ, ਮਹਾਂਪੁਰਖ ਇੰਜ ਨਹੀਂ ਬੋਲਦੇ, ਕਿਸੇ ਦੇ ਪ੍ਰਥਾਏ ਬੋਲਦੇ ਨੇ। ਪ੍ਰਥਾਏ ਸਾਖੇ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਯਾਦ ਰੱਖਣਾ ਸਾਖੀ ਇੱਕ ਨਾਲ ਹੁੰਦੀ ਹੈ, ਸਿੱਖਿਆ ਸਾਰੇ ਸੰਸਾਰ ਵਾਸਤੇ ਬਣਦੀ ਹੈ ਔਰ ਸਦਾ ਰਹਿੰਦੀ ਹੈ। ਇੰਜ ਅਰਜ਼ ਕਰਾਂ, ਨਾ ਕ੍ਰਿਸ਼ਨ ਦਾ ਸਰੀਰ ਰਹਿ ਗਿਆ ਅਤੇ ਨਾ ਅਰਜਨ ਦਾ, ਅਰਜਨ ਵੀ ਨਾ ਰਿਹਾ, ਕ੍ਰਿਸ਼ਨ ਵੀ ਨਾ ਰਿਹਾ, ਪਰ ਗੀਤਾ ਹੈ। ਜਿਹੜੀ ਸਿੱਖਿਆ ਦਿੱਤੀ ਸੀ ਉਹ ਹੈ। ਬਹੁਤ ਸਾਰੇ ਮਹਾਂਪੁਰਖ ਜਿਸ ਨੂੰ ਆਖਿਆ ਉਸਦਾ ਸਰੀਰ ਵੀ ਅੱਜ ਨਹੀਂ, ਅਤੇ ਜਿੰਨਾ ਆਖਿਆ ਉਹਨਾਂ ਦਾ ਵੀ ਨਹੀਂ, ਲੇਕਿਨ ਸਿੱਖਿਆ ਮੌਜੂਦ ਆ। ਪਹਿਲੋ ਪਹਿਲ ਜਿਸ ਮਰੀਜ਼ ਵਾਸਤੇ ਦਵਾਈ ਬਣੀ ਉਹ ਤਾਂ ਠੀਕ ਹੋ ਗਿਆ, ਨਾ ਉਹ ਮਰੀਜ਼ ਰਿਹਾ ਨਾ ਵੈਦ ਰਿਹਾ, ਦਵਾਈ ਰਹਿ ਗਈ। ਸਿੱਖਿਆ ਕੀ ਹੈ? ਇੱਕ ਦਵਾਈ। ਹਾਂ, ਇੱਕ ਧਿਆਨ ਦੇਣਾ ਚਾਹੀਦਾ, ਕਿਉਂਕਿ ਮਨ ਬੜਾ ਚੰਚਲ ਆ। ਸਾਖੀ ਸੁਣਦੇ ਹਾਂ, ਕੌਡੇ ਰਾਖਸ਼ ਨੂੰ ਸਤਿਗੁਰਾਂ ਤਾਰਿਆ, ਭੂਮੀਏ ਚੋਰ ਨੂੰ ਤਾਰਿਆ, ਉਹਨਾਂ ਨੇ ਸੱਜਣ ਠੱਗ ਨੂੰ ਉਤਾਰ, ਬਸ ਸਾਖੀ ਸੁਣ ਲਈ। ਪਰ ਕਦੀ ਇਹ ਸੋਚਿਆ ਕਿ ਮੇਰੇ ਵਾਸਤੇ ਵੀ ਹੈ ਸਿੱਖਿਆ? ਮੈਂ ਵੇਖਾਂ ਕੋਈ ਛੋਟਾ ਮੋਟਾ ਸੱਜਣ ਠੱਗ ਮੇਰੇ ਅੰਦਰ ਵੀ ਨਾ ਬੈਠਾ ਹੋਵੇ ਜਿਹਦਾ ਇਹ ਇਲਾਜ ਹੋਵੇ, ਕੋਈ ਕੌਡਾ ਰਾਖਸ਼ ਮੇਰੇ ਅੰਦਰ ਵੀ ਨਾ ਬੈਠਾ ਹੋਵੇ, ਕੋਈ ਭੂਮੀਆਂ ਚੋਰ ਮੇਰੇ ਅੰਦਰ ਵੀ ਨਾ ਬੈਠਾ। ਇਹ ਤਾਂ ਸੁਣ ਲਿਆ, ਗੁਰੂ ਨੇ ਆਖਿਆ ਝੂਠ ਨਹੀਂ ਬੋਲਣਾ, ਗੁਰੂ ਨੇ ਆਖਿਆ ਗਰੀਬ ਮਾਰ ਨਹੀਂ ਕਰਨੀ, ਗੁਰੂ ਨੇ ਕਹਿ ਦਿੱਤਾ ਭੂਮੀਆਂ ਨੂੰ ਨਮਕ ਖਾ ਕੇ ਹਰਾਮ ਨਹੀਂ ਕਰਨਾ, ਪਰ ਕਿ ਇਹ ਮੇਰੇ ਵਾਸਤੇ ਨਹੀਂ, ਮੈਂ ਕਰੀ ਜਾਵਾਂ। ਜਿਸ ਦਿਨ ਆਪਣੇ 'ਤੇ ਟੁਕਾਵਾਂਗੇ ਕਿ ਸਿੱਖਿਆ ਤਾਂ ਸਾਰੇ ਜਗਤ ਵਾਸਤੇ ਹੈ, ਜਦੋਂ ਕਹਿ ਦਿੰਦੇ ਹਾਂ ਨਾ ਜਗਤ ਵਾਸਤੇ, ਆਪਣੇ ਆਪ ਨੂੰ ਪਾਸੇ ਕਰ ਲੈਂਦੇ ਹਾਂ ਜ਼ਮਾਨੇ ਵਾਸਤੇ। ਇਹ ਨਿੱਤ ਦਾ ਵਾਹ ਹੈ, ਅਨੇਕਾਂ ਸੱਜਣ ਮਿਲਦੇ ਨੇ ਗਿਆਨੀ ਜੇ, ਜ਼ਮਾਨਾ ਬੜਾ ਵਿਗੜ ਗਿਆ, ਪੰਥ ਨੂੰ ਢਾਹ ਲੱਗ ਗਈ, ਧਰਮ ਨੂੰ ਢਾਹ ਲੱਗ, ਆਪ ਪਾਸੇ ਕਰ ਲੈਣਗੇ ਆਪਣੇ ਆਪ, ਮੈਂ ਬਿਲਕੁਲ ਠੀਕ ਹਾਂ, ਬਾਕੀ ਸਾਰਾ ਵਿਗੜ ਗਿਆ, ਜ਼ਮਾਨਾ ਵਿਗੜ ਗਿਆ। ਕਦੀ ਨਹੀਂ ਕੋਈ ਕਹਿੰਦਾ ਮੈਂ ਵਿਗੜ ਗਿਆ, ਮੈਂ ਹੀ ਸਿੱਖੀ ਨੂੰ ਢਾਹ ਲਾਈ ਹੈ। ਬੰਦੇ ਤੂੰ ਆਪਣੇ ਆਪ ਵੱਲ ਵੇਖ, ਇੱਕ ਆਲਮ ਨੇ ਕਿਹਾ, ਨਾ ਥੀ ਆਪਣੇ ਹਾਲ ਕੇ ਜਬ ਹਮੇ ਖਬਰ, ਨਾ ਥੀ ਆਪਣੇ ਹਾਲ ਕੇ ਜਬ ਹਮੇ ਖਬਰ, ਰਹੇ ਦੇਖ ਤੇ ਔਰੋਂ ਕੇ ਐਬੋ ਹੁਨਰ, ਪੜ੍ਹੀ ਆਪਣੇ ਜਾਨੂ ਪੇ ਜਬ ਕੇ ਨਿਗਾਹ, ਨਿਗਾਹੋਂ ਮੇਂ ਕੋਈ ਬੁਰਾ ਨਾ ਰਹਾ। ਆਪਣੇ ਆਪ ਵੱਲ ਵੇਖ, ਤੈਨੂੰ ਕੋਈ ਬੁਰਾ ਨਹੀਂ ਦਿਸੇਗਾ, ਸਭ ਤੋਂ ਬੁਰਾ ਆਪਣੇ ਆਪ ਨੂੰ ਸਮਝੇਗਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਦੂਸਰੇ ਦੀ ਸਾਖੀ ਸੁਣ ਕੇ ਆਪਣੇ 'ਤੇ ਕਿਉਂ ਨਹੀਂ ਟਿਕਾਉਂਦਾ? ਪ੍ਰਥਾ ਇਹ ਸਾਖੀ ਮਹਾਂਪੁਰਖ ਬੋਲਤੇ, ਕਿਸੇ ਚੰਗੇ ਸਿੱਖ ਦੀ ਗੱਲ ਚੱਲਦੀ ਹੈ, ਸਾਖੀ ਸੁਣਨੇ ਹਾਂ ਭਾਈ ਮੱਝ ਦੇ। ਇੱਥੇ ਭਾਈ ਮੱਝ ਨੇ ਕਾਲ ਕਰ ਲਈ, ਧਿਆਨ ਕਰੀਏ ਭਾਈ ਮੱਝ 'ਤੇ ਕੋਈ ਮੇਰੇ ਅੰਦਰ ਵੀ ਬੈਠਾ ਹੋਵੇਗਾ, ਭਾਵੇਂ ਸੁੱਤਾ ਹੀ ਹੋਵੇ, ਉਹਨੂੰ ਜਗਾਵਾਂ। ਮੇਰੇ ਅੰਦਰ ਵੀ ਕੋਈ ਤਾਰੂ ਸਿੰਘ ਹੈ ਜਿਹੜਾ ਪ੍ਰੇਰਨਾ ਦੇ ਰਿਹਾ ਸਿੱਖਾਂ ਕੇਸਾਂ ਦੀ ਮਹਾਨਤਾ ਨੂੰ ਸਮਝ। ਮੇਰੇ ਅੰਦਰ ਵੀ ਕੋਈ ਭਾਈ ਮਨੀ ਸਿੰਘ ਹੈ ਜਿਹੜਾ ਕਹਿ ਰਿਹਾ ਤੇਰਾ ਬੇਸ਼ੱਕ ਬੰਦ ਬੰਦ ਕੱਟਿਆ ਜਾਏ, ਪੰਥ ਜੁੜ ਕੇ ਬੈਠ ਜਾ। ਪੰਥਕ ਸੋਚਣੀ ਤਾਂ ਉਸ ਦੀ ਹੋਏਗੀ, ਸਭ ਤੋਂ ਪਹਿਲੇ ਸੋਚੇ ਕਿ ਪੰਥ ਇਕੱਠਾ ਕਿਵੇਂ ਰਹੇ, ਸਿੱਖ ਪੰਥ ਦਾ ਭਲਾ ਕਿਵੇਂ ਹੋਏ, ਇਹਨਾਂ ਵਿੱਚ ਤ੍ਰੇੜ ਨਾ ਆਏ, ਮੇਰੇ ਕਰਮ ਕਾਰਨ ਕਿਸੇ ਵਿੱਚ ਫੁੱਟ ਨਾ ਪਵੇ। ਇਹਨੂੰ ਪੰਥਕ ਸੋਚ ਮੈਂ ਕਹਿਣਾ। ਇਹ ਸਾਖੀ ਗੁਰੂ ਨੇ ਸਾਨੂੰ ਜੋ ਦਿੱਤੇ, ਇੱਕ ਇੱਕ ਸਿੱਖ ਨੂੰ ਆਖੇ, ਉਹ ਸਾਰਿਆਂ ਵਾਸਤੇ ਹੈ, ਸਾਰੇ ਜਗਤ ਵਾਸਤੇ ਹੈ। ਇਹ ਨਾ ਸਮਝੀਏ ਹੋ ਚੁੱਕੇ। ਇੱਕ ਬਚਨ ਹੋਰ ਯਾਦ ਰੱਖਣਾ, ਜਿਹੜਾ ਹਿਸਟਰੀ ਦਾ ਸਟੂਡੈਂਟ ਹੈ, ਇਤਿਹਾਸ ਦਾ ਵਿਦਿਆਰਥੀ ਹੈ, ਉਸ ਲਈ ਤਾਂ ਸਾਖੀਆਂ ਹੋ ਚੁੱਕੀਆਂ, ਪਰ ਜਿਸ ਨੇ ਸਾਧਨਾ ਕਰਨੀ ਹੈ ਉਹ ਕਹਿੰਦਾ ਅੱਜ ਹੋਏਗੀ, ਮੇਰੇ ਵਾਸਤੇ ਹੈ। ਇਹ ਹੋ ਨਹੀਂ ਚੁੱਕਿਆ, ਇਹ ਹੁਣ ਹੈ। ਮੇਰੇ ਵਾਸਤੇ ਦਵਾਈ ਉਦੋਂ ਹੀ ਜਦੋਂ ਹੱਥ 'ਤੇ ਰੱਖੀ ਹੈ ਅਤੇ ਮੈਂ ਖਾ ਲਵਾਂ। ਕੰਮ ਤਾਂ ਕਰਨਾ ਦਵਾਈ ਨੇ। ਮੈਨੂੰ ਇੱਕ ਇਤਿਹਾਸਿਕ ਘਟਨਾ ਯਾਦ ਆਈ। ਇੱਕ ਬਾਦਸ਼ਾਹ ਨੂੰ ਬੁਖਾਰ ਚੜ੍ਹ ਗਿਆ ਅਤੇ ਵੈਦ ਨੂੰ ਬੁਲਾਇਆ ਅਤੇ ਵੈਦ ਨੂੰ ਕਿਤੇ ਕੰਮ ਸੀ, ਉਹਨੇ ਦਵਾਈ ਭੇਜ ਦਿੱਤੀ। ਬੜਾ ਗੁੱਸਾ ਆਇਆ ਕਿ ਵੈਦ ਆਇਆ, ਮੈਨੂੰ ਸਲਾਮ ਕਰਦਾ, ਝੁਕਦਾ, ਦੂਸਰੇ ਨੂੰ ਝੁਕਾਉਣ ਦਾ ਵੀ ਰਸ ਹੈ, ਆ ਕੇ ਸਲਾਮ ਕਰਦਾ, ਝੁਕਦਾ, ਕੋ ਖੁਸ਼ਾਮਦ ਕਰਦਾ, ਦਵਾਈ ਭੇਜ ਦਿੱਤੀ। ਕਹਿਣ ਲੱਗਾ ਇਹਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿਓ, ਘਰ ਦਾ ਸਮਾਨ ਲੈ ਜਾਏ, ਚਲਾ ਜਾਏ। ਪਰ ਵੈਦ ਸਿਆਣਾ ਸੀ, ਕਹਿਣ ਲੱਗਾ ਜੀ ਘਰ ਵੀ ਇਹਨਾਂ ਦਾ ਹੀ ਦਿੱਤਾ, ਮੇਰਾ ਤਾਂ ਹੈ ਨਹੀਂ, ਇਹ ਸਮਾਨ ਵੀ ਇਹਨਾਂ ਹੀ ਦਿੱਤਾ ਅਤੇ ਮੈਂ ਸਭ ਕੁਛ ਛੱਡ ਕੇ ਹੀ ਜਾ ਰਿਹਾ। ਉਹ ਤਾਂ ਚਲਾ ਗਿਆ, ਲੇਕਿਨ ਬੁਖਾਰ ਨਾ ਉਤਰਿਆ, ਧਿਆਨ ਆਇਆ ਕਿ ਉਹ ਪੁੜੀ ਜਿਹੜੀ ਭੇਜੀ ਸੀ ਉਹ ਹੀ ਖਾ ਕੇ ਵੇਖਾਂ। ਜਦੋਂ ਉਹ ਦਵਾਈ ਖਾਧੀ ਬੁਖਾਰ ਉਤਰ ਗਿਆ। ਉਹਨੂੰ ਸੱਦਿਆ, ਮੁਆਫ਼ੀ ਮੰਗੀ, ਕਹਿਣ ਲੱਗਾ ਤੂੰ ਸਲਾਮ ਕਰ ਵੀ ਦਿੰਦਾ ਅਤੇ ਉਹਦੇ ਨਾਲ ਕਿਹੜਾ ਬੁਖਾਰ ਉਤਰ ਜਾਣਾ ਸੀ, ਬੁਖਾਰ 'ਤੇ ਦਵਾਈ ਨੇ ਉਤਾਰਨਾ ਸੀ। ਤੂੰ ਆ ਕੇ ਖੁਸ਼ਾਮਦ ਵੀ ਕਰ ਦਿੰਦਾ ਅਤੇ ਇਲਾਜ ਨਹੀਂ ਸੀ ਹੋਣਾ, ਇਲਾਜ 'ਤੇ ਦਵਾਈ ਨੇ ਕਰਨਾ ਸੀ, ਮੈਂ ਭੁਲੇਖਾ ਖਾਧਾ। ਇਹ ਰਾਜਾ ਸੀ ਪਟਿਆਲੇ ਦਾ ਅਤੇ ਵੈਦ ਦਾ ਨਾਮ ਸੀ ਦਿਲਾਰਾਮ। ਇਤਿਹਾਸਕ ਘਟਨਾ ਹੈ। ਮੈਂ ਆਪ ਨੂੰ ਅਰਜ਼ ਕਰਾਂ, ਅਸੀਂ ਹੋਰ ਤਾਂ ਬਹੁਤ ਕੁਛ ਕਰਨੇ ਹਾਂ, ਪਰ ਦਵਾਈ ਜਿਹੜੀ ਹੈ ਉਸ ਤੋਂ ਆ ਕੇ ਖੁੰਝ ਜਾਂਦੇ ਹਾਂ। ਉਹ ਦਵਾਈ ਕਿਹੜੀ ਹੈ? ਗੁਰੂ ਕੀ ਸਿੱਖਿਆ, ਗੁਰੂ ਕੀ ਸਾਖੀ। ਗੁਰੂ ਕੀ ਸਾਖੀ ਨੂੰ ਸਿੱਖਿਆ ਮੰਨ ਕੇ ਹੋਰ ਸਿੱਖ ਨੂੰ ਦਿੱਤੀ, ਉਹ ਤਰਿਆ, ਮੈਂ ਕਿਉਂ ਨਾ ਤਰਾਂਗਾ। ਅਨੇਕਾਂ ਤਰ ਗਏ ਪਰ ਤਰਿਆ ਉਹ ਜਿਨ੍ਹਾਂ ਦਾ ਮਨ ਮੰਨ ਗਿਆ। ਇੱਥੇ ਇੱਕ ਸ਼ਰਤ ਲਾਈ ਹੈ, ਮਨ ਭਰੋਸੇਯੋਗ ਹੋ ਜਾਏ, ਮਨ ਵਿੱਚ ਪ੍ਰਤੀਤੀ ਆ ਜਾਏ, ਮਨ ਵਿੱਚ ਸ਼ਰਧਾ ਆ ਜਾਏ, ਮਨ ਵਿੱਚ ਉਹ ਸ਼ੱਕ ਮੁੱਕ ਜਾਣ। ਸਾਖੀ ਅਸਰ ਕਰੇਗੀ ਪਰ ਉਹਨਾਂ 'ਤੇ ਅਸਰ ਕਰੇਗੀ ਜਿੱਥੇ ਸ਼ੱਕ ਨਹੀਂ। ਸ਼ਰਧਾ ਹੈ ਅਤੇ ਸਾਖੀ ਅੰਮ੍ਰਿਤ ਹੈ। ਫਿਰ ਦੁਹਰਾਵਾਂ, ਸ਼ਰਧਾ ਹੈ ਅਤੇ ਸਾਖੀ ਅੰਮ੍ਰਿਤ ਹੈ, ਸ਼ੱਕ ਹੈ ਅਤੇ ਸਾਖੀ ਆਮ ਗੱਲ ਹੈ, ਕੁਛ ਵੀ ਨਹੀਂ। ਸਾਖੀ ਉਹਨਾਂ ਲਈ ਸਾਖੀ, ਸਿੱਖਿਆ ਉਹਨਾਂ ਲਈ ਸਿੱਖਿਆ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ। ਸ਼ਰਧਾ ਵਾਲਿਆਂ ਦਾ ਭਾਂਡਾ ਸਿੱਧਾ, ਉਹ ਇਹ ਗੁਰੂ ਕੀ ਸਾਖੀ ਨੂੰ, ਸਿੱਖਿਆ ਨੂੰ, ਅੰਮ੍ਰਿਤ ਨੂੰ ਸਾਂਭ ਲੈਣਗੇ। ਭਾਂਡਾ ਉਲਟਾ ਹੋਇਆ, ਉਂਦੇ ਭਾਂਡੇ ਕਛ ਨਾ ਸਮਾਵੈ, ਸੀਧੇ ਅੰਮ੍ਰਿਤ ਪਰੈ ਨਿਹਾਰ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸਾਖੀ ਇੱਕ ਨਾਲ ਸਿੱਖਿਆ ਸਾਰੇ ਸੰਸਾਰ ਵਾਸਤੇ। ਜਿਹੜੀ ਕਈ ਯੁੱਗ ਪਹਿਲੇ ਸਾਖੀ ਹੋ ਗਈ, ਮੇਰੇ ਵਾਸਤੇ ਵੀ ਹੈ। ਅੱਜ ਵੀ ਉਹ ਸਿੱਖਿਆ, ਉਹ ਦਵਾਈ ਅੱਜ ਵੀ ਕੰਮ ਕਰਦੀ ਹੈ। ਭਗਤ ਕਬੀਰ ਨੇ ਸੱਚ ਹੀ ਕਿਹਾ ਸੀ, ਜਿਹੜੀ ਦਵਾਈ ਨੇ ਧਰੂ 'ਤੇ ਅਸਰ ਕੀਤਾ, ਜਿਹੜੀ ਦਵਾਈ ਨੇ ਪ੍ਰਹਿਲਾਦ 'ਤੇ ਅਸਰ ਕੀਤਾ, ਉਹ ਅੱਜ ਮੇਰੇ 'ਤੇ ਵੀ ਕਰੇਗੀ। ਉਹੀ ਔਸ਼ਧੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਉਸ ਵੇਲੇ ਵੀ ਨਾਮ ਸੀ, ਅੱਜ ਵੀ ਨਾਮ ਹੈ। ਉਸ ਵੇਲੇ ਵੀ ਤਾਰਦਾ ਸੀ, ਅੱਜ ਵੀ ਤਾਰੇਗਾ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਗੁਰਮੁਖ ਹੋਏ ਸੋ ਭਾਉ ਕਰੇ।
ਜਿਹੜਾ ਗੁਰੂ ਦੀ ਸ਼ਰਨ ਪੈ ਕੇ ਸ਼ਰਨ 'ਚ ਸਮਾ ਗਿਆ ਹੋਵੇ, ਗੁਰਮੁਖ ਹੋਵੇ, ਉਹ ਭਾਉ ਕਰਦਾ। ਭਾਉ ਦੋ ਪ੍ਰਕਾਰ ਦਾ ਜੇ ਭਾਉ ਦਾ ਅਰਥਾਮ ਕਰਨੇ ਆ ਡਰ। ਇੱਕ ਭਾਉ ਹੈ ਕਿ ਜਿਵੇਂ ਬੰਦਾ ਸ਼ੇਰ ਕੋਲੋਂ ਡਰਦਾ ਕਿ ਮੈਨੂੰ ਮਾਰ ਨਾ ਦੇਵੇ, ਸੱਪ ਕੋਲੋਂ ਡਰਦਾ, ਬਗਿਆੜ ਕੋਲੋਂ ਡਰਦਾ, ਜ਼ਹਿਰ ਕੋਲੋਂ ਡਰਦਾ, ਦੁਸ਼ਮਣ ਕੋਲੋਂ ਡਰਦਾ, ਜਾਂ ਪਾਪ ਕੀਤਾ ਹੋਵੇ ਪੁਲਿਸ ਕੋਲੋਂ ਡਰਦਾ। ਪਰ ਇਹ ਡਰ ਜਿਹੜਾ ਨਾ, ਜਿਹਨੂੰ ਭਾਉ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹਦੇ ਅਰਥ ਕੁਛ ਹੋਰ ਨੇ। ਇਹ ਪਤਾ ਹੈ ਡਰ ਕਿਹੜਾ? ਜਾਏ ਮਿਲਾਂ ਤਿੰਨ ਸੱਜਣਾ, ਟੁੱਟੇ ਨਾ ਹੀ ਨਿਉ। ਕੰਬਲੀ ਭਿੱਜ ਜਾਏ ਪਿਆਰੇ ਨੂੰ ਮਿਲ ਪਵਾਂ, ਇਹ ਭਉ ਇੱਕੋ ਹੀ ਹੈ, ਡਰ ਇੱਕੋ ਹੈ ਮੇਰਾ ਕਿਤੇ ਪਿਆਰ ਨਾ ਟੁੱਟ ਜਾਏ। ਚੱਖੜ ਚੰਗੀ ਮੀਂਹ ਬਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਭਉ ਇਹ ਹੈ ਕਿ ਕਿਤੇ ਐਸਾ ਨਾ ਕਰਮ ਹੋ ਜਾਏ ਕਿ ਗੁਰੂ ਮੂੰਹ ਫੇਰ ਲਵੇ। ਭਾਉ ਮਨ ਵਿੱਚ ਹੈ ਅਦਬ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਵਿਆਖਿਆ ਕਰਦਿਆਂ ਕਮਾਲ ਕਰ ਦਿੱਤੀ। ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਚਾਹੁੰਦੇ ਨੇ, ਰੱਬ ਸਾਨੂੰ ਮਿਲੇ, ਨੰਕਾਰ ਨਾਲ ਮੇਲ ਹੋਵੇ, ਉਹਨਾਂ ਦਾ ਪਹਿਲਾ ਲੱਛਣ ਮੈਂ ਤੁਹਾਨੂੰ ਦੱਸਾਂ, ਹੱਥ ਜੁੜੇ, ਸਿਰ ਝੁਕਿਆ ਔਰ ਹਮੇਸ਼ਾ ਅਦਬ ਵਿੱਚ ਰਹਿੰਦੇ, ਕਿਤੇ ਬੇਅਦਬੀ ਨਾ ਹੋ ਜਾਏ। ਤਾਲਬਾਨ ਨੇ ਹੱਕ ਹਮੇਸ਼ਾ ਬਾ ਅਦਬ, ਬਾਅਦਬ ਬਾਸ਼ੰਦ ਦਾਨ ਬਾਅਦਬ। ਕਹਿੰਦੇ ਨੇ ਆਕੜਿਆ ਬੰਦਾ, ਬੇਅਦਬ ਬੰਦਾ, ਬੇਅਦਬੀ ਦੇ ਬਚਨ ਕਰਨ ਵਾਲਾ ਬੰਦਾ, ਉਹਨੂੰ ਰੱਬ 'ਤੇ ਕਿਤੇ ਰਿਹਾ ਰੱਬ ਦਾ ਰਾਹ ਵੀ ਨਹੀਂ ਮਿਲਦਾ, ਐਸਾ ਫਸ ਜਾਂਦਾ ਕਿ ਭੱਜਣ ਲਈ ਕੋਈ ਰਾਹ ਨਹੀਂ ਮਿਲਦਾ। ਬੇਅਦਬ ਹਰ ਗਿਜ਼ ਬਹ ਕਰਾਹੇ ਨਾ ਯਾਫਤ, ਰਾਹੇ ਹੱਕ ਰਾਹੇ ਚ ਗੁੰਮ ਰਾਹੇ ਨਾ ਯਾਫਤ। ਇੱਕ ਮੰਗ ਉਹਨਾਂ ਮੰਗੇ ਆ, ਹੇ ਨੰਕਾਰ ਮੇਰੇ 'ਤੇ ਕਿਰਪਾ ਕਰ, ਅੱਜ ਮੰਗਣ ਲੱਗਾ ਮੈਨੂੰ ਦੇ, ਜਿੰਨਿਆਂ ਨੂੰ ਪੈਦਾ ਕੀਤਾ ਹੈ ਜੋ ਤੇਰੇ ਦਰ 'ਤੇ ਆ ਰਹੇ ਨੇ, ਹਰ ਇੱਕ ਨੂੰ ਅਦਬ ਦੇ। ਅਦਬ ਨਾਲ ਆਏ, ਅਦਬ ਨਾਲ ਹੱਥ ਜੋੜੇ, ਅਦਬ ਨਾਲ ਬੈਠੇ, ਅਦਬ ਨਾਲ ਮੱਥਾ ਟੇਕੇ, ਕਿਤੇ ਉਸ ਕੋਲੋਂ ਬੇਅਦਬੀ ਨਾ ਹੋ ਜਾਏ। ਐ ਖੁਦਾ ਹਰ ਬੇਅਦਬ ਰਾਹ ਦੇ ਅਦਬ, ਤਾ ਗੁਜ਼ਾਰ ਦੇ ਉਮਰ ਅੰਦਰ ਯਾਦ ਰੱਬ। ਰੱਬ ਪਾਉਣਾ ਅਤੇ ਪਹਿਲੀ ਸ਼ਰਤ ਹੈ ਅਦਬ, ਇਹਨੂੰ ਕਹਿੰਦੇ ਨੇ ਭਉ। ਜੇ ਅੰਦਰ ਭਉ ਨਾ ਹੋਵੇ, ਗੁਰਮੁਖ ਹੋਵੇ ਉਸ ਨੂੰ ਤਾਂ ਹੁੰਦਾ ਭਉ। ਗੁਰਮੁਖ ਭਉ ਕਰਦਾ ਅਤੇ ਭਉ ਤੋਂ ਭਾਉ ਭਜਦਾ, ਇਹ ਅਦਬ ਤੋਂ ਪਿਆਰ ਪੈਦਾ ਹੁੰਦਾ। ਇੱਕ ਪੰਕਤੀ ਤੁਹਾਨੂੰ ਸਭ ਨੂੰ ਯਾਦ ਹੋਵੇਗੀ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਜਿਨ੍ਹਾਂ ਦੇ ਮਨ 'ਚ ਅਦਬ ਹੈ, ਭਾਉ ਹੈ, ਸੰਗਤ ਦਾ ਅਦਬ, ਗੁਰੂ ਦਾ ਅਦਬ, ਪਰਮਾਤਮਾ ਦਾ ਅਦਬ, ਉਹਨਾਂ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ। ਗੁਰਮੁਖ ਹੋਵੇ ਸੋ ਭਾਉ ਕਰੇ, ਆਪਣਾ ਆਪ ਪਛਾਣਾ। ਅਦਬ ਕਰਦਾ ਅਤੇ ਆਪਣਾ ਆਪ ਹੈ ਪਛਾਣਦਾ। ਫਿਰ ਉਹ ਬਚਨ ਦੁਹਰਾਉਂਦੇ ਹਾਂ ਕਿ ਗੁਰੂ ਨੇ ਜੋ ਜੋ ਕਿਹਾ ਮੇਰੇ 'ਤੇ ਘਟਦਾ। ਉਹਨਾਂ ਨੇ ਕਿਹਾ ਨਾਮ ਨਿਧਾਨ ਅੰਦਰ ਹੈ, ਮੇਰੇ ਅੰਦਰ ਹੈ। ਉਹਨਾਂ ਕਿਹਾ ਰੱਬੀ ਜੋਤ ਅੰਦਰ ਹੈ, ਮੇਰੇ ਅੰਦਰ ਉਹ ਕਿੱਥੇ ਕੁ ਹੈ। ਉਹਨਾਂ ਕਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦੇ ਮੇਰੇ ਅੰਦਰ ਨੇ ਅਤੇ ਕਿੱਥੇ ਬੈਠੇ। ਉਹ ਆਪੇ ਦੀ ਖੋਜ ਕਰਦਾ, ਉਹ ਵੇਖਦਾ ਦੂਸਰੇ ਦੇ ਅਵਗਣ ਫੁੱਲਣ ਨਾਲੋਂ ਵੇਖਾਂ ਮੇਰੇ ਅੰਦਰ ਕਿੰਨੇ ਕੁ ਨੇ, ਦੂਸਰੇ ਦੇ ਗੁਣ ਗਾਉਣ ਨਾਲੋਂ ਵੇਖਾਂ ਗੁਣ ਮੇਰੇ ਵਿੱਚ ਕੋਈ ਹੈ ਕਿ ਨਹੀਂ ਹੈ। ਉਹ ਰੱਬ ਦਾ ਪਿਆਰਾ ਭਾਉ ਕਰਦਾ ਅਤੇ ਆਪਣੇ ਆਪੇ ਨੂੰ ਪਛਾਣ ਨਾ ਨਾ ਜਿਹੜਾ ਪਛਾਏ ਉਹ ਦੂਸਰੇ ਦਾ ਦਿਲ ਹੀ ਦੁਖਾਏਗਾ। ਆਪਣਾ ਆਪਣਾ ਪਛਾਣੈ ਮੂੜਾ, ਅਵਰਾਂ ਆਖ ਦੁਖਾਏ। ਮੁੰਡੇ ਦੀ ਖਸਲਤ ਨਾ ਗਈ ਹੈ ਮੂੜੇ ਅੰਧਾ, ਵਿਛੜ ਚੋਟਾਂ ਖਾਏ। ਆਪਣਾ ਆਪਾ ਪਹਿਚਾਨਣਾ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਇਹ ਸਾਧਨਾ ਦੀ ਪਹਿਲੀ ਸ਼ਰਤ ਹੈ। ਹਾਂਜੀ,
ਗੁਰ ਪ੍ਰਸਾਦੀ ਜੀਵਤ ਮਰੈ,
ਗੁਰੂ ਦੀ ਕਿਰਪਾ ਦੁਆਰਾ ਕੋਈ ਜਿਉਂਦਾ ਹੀ ਮਰ ਜਾਏ। ਜਿਉਂਦਾ ਮਰਨਾ ਕੀ ਹੈ, ਹੱਥ ਪੈਰ ਚੱਲਦੇ ਹੋਣ ਪਰ ਮਰਿਆ ਹੋਵੇ, ਅੱਖਾਂ ਖੁੱਲੀਆਂ ਹੋਣ ਦਿਸਦਾ ਹੋਵੇ ਪਰ ਮਰਿਆ ਹੋਵੇ, ਜ਼ੁਬਾਨ ਹਿੱਲਦੀ ਹੋਵੇ ਪਰ ਮਰਿਆ, ਇਹ ਤਾਂ ਇੱਕ ਪਹੇਲੀ ਹੋ ਗਈ। ਲੋਕ ਕਹਿਣ ਜਿੰਦਾ ਚੰਗਾ ਭਲਾ ਤੁਰਿਆ ਫਿਰਦਾ ਪਰ ਮਰਿਆ ਹੋਵੇ, ਇਹਦਾ ਭਾਵ ਇਹ ਹੈ ਕਿ ਅੰਦਰੋਂ ਹਉਮੈ ਮਰੀ ਹੋਵੇ, ਮੈਂ ਮੇਰੀ ਮਰੀ ਹੋਵੇ, ਵਿਕਾਰ ਮਰੇ ਹੋਣ, ਉਸ ਦੇ ਅੰਦਰ ਕੋਈ ਬੁਰਿਆਈ ਨਹੀਂ, ਉਸ ਦੇ ਅੰਦਰ ਕੋਈ ਹੰਗਤਾ ਨਹੀਂ, ਇਹ ਆਪਾ ਆਪ ਮਰੇਗਾ ਗੁਰੂ ਦੇ ਸ਼ਬਦ ਦੁਆਰਾ। ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਏ। ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ, ਮਨ ਹੀ ਤੇ ਮਨ ਵਿੱਚ ਹੀ ਮਨ ਮੰਨ ਜਾਂਦਾ। ਅਸਲ ਗੁਰੀ ਇਹ ਹੈ। ਮੈਂ ਦੂਸਰੇ ਨੂੰ ਪੁੱਛਿਆ ਜੀ ਮੇਰੇ ਬਾਰੇ ਕੀ ਖਿਆਲ ਹੈ, ਤੁਸੀਂ ਪੁੱਛੋ ਹਾਂ ਮੇਰੇ ਬਾਰੇ ਦੱਸੋ ਲੋਕ, ਤਾਂ ਉਚੇਚਾ ਦੂਸਰਿਆਂ ਨੂੰ ਖੜ੍ਹੇ ਕਰਦੇ ਨੇ, ਚਾਰ ਸ਼ਬਦ ਮੇਰੇ ਬਾਰੇ ਕਹਿ ਚੰਗੇ ਆਖੀ, ਅਤੇ ਉਹ ਫਿਰ ਸਿਫਤ ਦੇ ਪੁੱਲ ਬਣਦਾ ਉਹਦੇ, ਜੋ ਨਹੀਂ ਵੀ ਨਾ ਹੁੰਦਾ ਉਹ ਵੀ ਕਹਿੰਦਾ। ਇੱਕ ਸੱਤ ਪੁਰਸ਼ ਨੂੰ ਬੜੀ ਦੇਰ ਦੀ ਗੱਲ ਪੁਰਸਕਾਰ ਦੇਣਾ ਸੀ, ਅਤੇ ਜਿਉਂ ਉਸਦੇ ਬਾਰੇ ਉਹਦੀਆਂ ਤਾਰੀਫਾਂ ਕਰਨ ਲੱਗੇ ਨਾ, ਉਹਨੂੰ ਕੁਛ ਪੈਸੇ ਦੇਣੇ, ਉੱਠ ਕੇ ਖਲੋ ਗਿਆ, ਕਹਿਣ ਲੱਗਾ ਜੇ ਥੋੜ੍ਹੇ ਜਿਹੇ ਧਨ ਲਈ ਇੰਨਾ ਝੂਠ ਮੈਨੂੰ ਸੁਣਨਾ ਪੈਣਾ ਸੀ ਤਾਂ ਮੈਂ ਕਦੀ ਵੀ ਨਾ ਇੱਥੇ ਆਉਂਦਾ, ਤੁਸੀਂ ਤਾਂ ਮੇਰੇ ਸਿਰ 'ਤੇ ਪਾਪ ਚਾੜੇ ਆ। ਇਹ ਗੱਲਾਂ ਤਾਂ ਮੇਰੇ 'ਚ ਹੈ ਹੀ ਕੋਈ ਨਹੀਂ ਜਿਹੜੀਆਂ ਤੁਸੀਂ ਕਹਿ ਰਹੇ। ਜਿਹੜੇ ਸਿਫਤਾਂ ਦੇ ਪੁੱਲ ਬਣ ਰਹੇ ਹੋ ਪਰ ਹੰਕਾਰ ਚਾਹੁੰਦਾ, ਜਦੋਂ ਦੂਸਰੇ ਦੀ ਤਾਰੀਫ ਹੁੰਦੀ ਹੋਵੇ ਉਸਦੀਆਂ ਅੱਖਾਂ ਵਿੱਚ ਵੇਖਣਾ ਇੱਕ ਚਮਕ ਆ ਜਾਂਦੀ ਹੈ, ਉਹ ਬੰਦਾ ਫੁੱਲ ਕੇ ਦੂਣਾ ਹੋ ਜਾਂਦਾ। ਮੇਰੀ ਤਾਰੀਫ ਅਤੇ ਜੇ ਨਿੰਦਾ ਹੋਵੇ ਤਾਂ ਸਥਰ ਵਿੱਚ ਜਾਂਦਾ ਬੰਦਾ, ਰਹਿ ਜਾਂਦਾ। ਬੰਦਾ ਚਾਹੁੰਦਾ ਮੈਂ ਹਾਂ ਰਸ ਆਉਂਦਾ, ਨਿੰਦਾ ਕਿਸੇ ਹੋਰ ਦੀ ਹੁੰਦੀ ਹੋਵੇ ਫਿਰ ਬੜਾ ਆਨੰਦ ਆਉਂਦਾ, ਜੇ ਆਪਣੀ ਹੁੰਦੀ ਹੋਵੇ ਫਿਰ ਬੜੀ ਬੁਰੀ ਲੱਗਦੀ ਹੈ। ਸਿਫਤ ਕਿਸੇ ਹੋਰ ਦੀ ਹੁੰਦੀ ਹੋਵੇ ਬੰਦਾ ਸੜ ਬਲ ਕੇ ਕੋਲੇ ਹੋ ਜਾਂਦਾ, ਮੇਰੇ ਹੁੰਦੇ ਆ ਸਿਫਤ ਇਹਦੀ ਨਹੀਂ, ਦੂਸਰੇ ਦੀ ਹੁੰਦੀ ਹੋਵੇ ਨਿੰਦਾ, ਆਪਣੀ ਹੁੰਦੀ ਹੋਵੇ ਸਿਫਤ, ਫਿਰ ਤਾਂ ਸਮਝੋ ਚਾਰ ਚੰਨ ਲੱਗ ਗਏ। ਇਹ ਹੰਕਾਰ ਹੈ, ਵੇਖਣਾ ਮੈਂ ਚੰਗਾ ਹਾਂ ਮੰਦਾ ਹਾਂ। ਜੇ ਠੀਕ ਸਵੱਟੀ ਵਰਤਣੀ ਹੈ ਆਪਣੇ ਮਨ ਕੋਲੋਂ ਪੁੱਛ, ਜਿਸ ਦਿਨ ਤੇਰਾ ਮਨ ਕਹਿ ਦੇਵੇ ਨਾ ਤੂੰ ਸਚਿਆਰ ਹੈ, ਕਿਉਂਕਿ ਮਨ ਜਾਣਦਾ ਤੇਰੀਆਂ ਕਰਤੂਤਾਂ ਨੂੰ, ਮਨ ਜਾਣਦਾ ਆਪਣੇ ਆਪ ਨੂੰ ਕੌਣ ਨਹੀਂ ਜਾਣਦਾ, ਆਪਣੀ ਅਦਾਲਤ ਵਿੱਚ ਆਪ ਖਲੋਵੇ। ਤੇਰਾ ਮਨ ਮੰਨ ਜਾ ਤੂੰ ਵਾਕਿਆ ਹੀ ਸਿੱਖ ਹੈ, ਮਨ ਨੂੰ ਮਨ ਦੀ ਪ੍ਰਤੀਤ ਹੋ ਜਾ। ਵੈਸੇ ਸਾਰ ਕਿਤਾਬਲੀ 'ਚ ਇੱਕ ਬਚਨ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਨੇ ਜਿੰਨੇ ਪਾਪ ਹੋਏ ਨੇ ਮਨ ਕਰਕੇ ਹੀ ਹੋਏ ਨੇ ਅਤੇ ਮਨ ਨਾਲ ਹੀ ਧੋਤੇ ਜਾਣੇ ਨੇ, ਇਸ ਤੋਂ ਬਿਨਾਂ ਧੋਤੇ ਨਹੀਂ ਜਾਣੇ। ਪ੍ਰਮਾਣ ਉਹਨਾਂ ਦਿੱਤਾ ਕਿ ਪਾਣੀ ਵਰਸਦਾ ਅਤੇ ਚਿੱਕੜ ਹੁੰਦਾ ਅਤੇ ਪਾਣੀ ਨਾਲ ਹੀ ਧੋਤਾ ਜਾਂਦਾ। ਜਲ ਕਰ ਕਰਦਮ ਉਪਜ ਹੈ ਜਲ ਕਰ ਪੰਕ ਵਿਨਾਸ਼, ਮਨ ਕਰ ਉਪਜਤ ਪਾਪ ਸਭ ਮਨ ਹੀ ਕਰ ਅਗਨਾਸ਼। ਮਨ ਮੰਨੇਗਾ ਅਤੇ ਬੰਦਾ ਧਰਮੀ ਬਣੇਗਾ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣੇ, ਮਨ ਮੰਨ ਕੇ ਮਨ ਦੀ ਤਸੱਲੀ ਹੋ ਗਈ। ਜਦੋਂ ਤੁਸੀਂ ਕੱਪੜਾ ਧੋ ਲਓ ਤਾਂ ਆਪ ਵੇਖੋ ਨਾ ਦਾਗ ਕੋਈ ਨਹੀਂ ਦਿਸਦਾ ਅਤੇ ਮਨ ਮੰਨ ਜਾਂਦਾ ਕੱਪੜਾ ਸਾਫ਼ ਹੋ ਗਿਆ। ਮਨ ਵੀ ਜਦੋਂ ਧੁੱਪ ਗਿਆ ਮਨ ਹੀ ਕਹਿ ਦੇਵੇ ਹਾਂ ਹੁਣ ਠੀਕ ਹੈ, ਮਨ ਤਾਂ ਕਹਿੰਦਾ ਤੇਰੇ ਇਹ ਕਰਮ ਬੁਰੇ ਨੇ। ਜੀਵਨ ਵਿੱਚ ਜਿੰਨੀ ਲੰਬੀ ਲਿਸਟ ਹੈ ਨਾ, ਜੋ ਬੰਦੇ ਨੇ 70 ਸਾਲ 'ਚ ਕੀਤਾ, 50 ਸਾਲ 'ਚ ਕੀਤਾ, 1 ਸੈਕਿੰਡ ਦੇ ਵਿੱਚ ਮਨ ਸਾਰੀ ਸਾਹਮਣੇ ਰੱਖ ਦਿੰਦਾ ਆਹ ਤੇਰੇ ਕਰਮ ਨੇ। ਜਿਹੜੇ ਮਨ ਪ੍ਰਤੀ ਸੱਚੇ ਹੋ ਗਏ, ਆਪਣੇ ਮਨ ਪ੍ਰਤੀ ਆਪਣਾ ਆਪਾ ਉਹ ਕਹਿ ਗਿਆ ਕਿ ਤੂੰ ਠੀਕ ਹੈ, ਕਿਸੇ ਗਵਾਹੀ ਦੀ ਲੋੜ ਨਹੀਂ, ਕਿਉਂਕਿ ਆਪਣੇ ਆਪ ਨੂੰ ਤੂੰ ਆਪ ਸਭ ਤੋਂ ਚੰਗਾ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਜਿਹੜੇ ਜਿਸ ਤਰ੍ਹਾਂ ਜਾਣਦੇ ਨੇ ਉਹਨਾਂ ਦਾ ਮਨ ਮਨ ਵਿੱਚ ਹੀ ਮੰਨ ਜਾਂਦਾ, ਉਹ ਆਪਣੇ ਪ੍ਰਤੀ ਸੱਚੇ, ਉਹ ਰੱਬ ਪ੍ਰਤੀ ਸੱਚੇ, ਉਹਨਾਂ ਦਾ ਮਨ ਮੰਨ ਗਿਆ ਹੈ। ਹਾਂਜੀ,
ਜਿਨ ਕੋ ਮਨ ਕੀ ਪ੍ਰਤੀਤ ਨਾਹੀ,
ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ। ਇਹ ਬਚਨ ਬਹੁਤ ਹੀ ਵਿਚਾਰਨ ਯੋਗ ਹੈ। ਮਨ ਜਿਨ੍ਹਾਂ ਦਾ ਭਰੋਸੇ ਯੋਗ ਨਹੀਂ, ਜਿਨ੍ਹਾਂ ਦਾ ਮਨ ਭਰੋਸੇ ਯੋਗ ਨਹੀਂ, ਨਾ ਹਾਰੇ ਹੋਏ ਬੰਦੇ ਨੇ, ਉਹਨਾਂ ਨੂੰ ਪਤਾ ਹੁਣੇ ਮੈਂ ਇੱਥੇ ਕਸਮ ਚੁੱਕੀ ਅਤੇ ਮੈਨੂੰ ਪਤਾ ਬਾਹਰ ਜਾ ਕੇ ਮੈਂ ਹੁਣੇ ਤੋੜ ਦੇਣੀ ਹੈ। ਕਸਮਾਂ ਚੁੱਕਣ ਵਾਲੇ ਬੰਦੇ ਤਾਂ ਵੈਸੇ ਬਹੁਤਾ ਭਰੋਸਾ ਵੀ ਨਾ ਕਰਨਾ, ਕਸਮਾਂ ਚੁੱਕਦੇ ਹੀ ਕਮਜ਼ੋਰ ਨੇ। ਕਸਮ ਚੁੱਕੀ, ਬੜੀ ਦੇਰ ਦੀ ਗੱਲ ਹੈ, ਇੱਕ ਸੱਜਣ ਮੈਨੂੰ ਕਹਿਣ ਲੱਗੇ, ਗਿਆਨੀ ਜੀ ਅਰਦਾਸ ਕਰਿਓ। ਪਤਾ ਨਹੀਂ ਕਿਹੜੀ ਅਰਦਾਸ ਇਹਨੇ ਕਰਾਉਣੀ ਹੈ, ਪੁੱਛੇ ਅਰਦਾਸ ਕੀ ਕਰਨੀ ਹੈ, ਕਹਿਣ ਲੱਗੇ ਬੜੇ ਚਿਰ ਦਾ ਮਨ ਵਿੱਚ ਖਿਆਲ ਸੀ ਵੀ ਤੁਹਾਡੇ ਕੋਲੋਂ ਕਰਵਾਵਾਂ, ਦਸ ਇੱਕ ਮਹੀਨੇ ਵਾਸਤੇ ਮੈਂ ਸ਼ਰਾਬ ਛੱਡਣੀ ਹੈ। ਕਿਹਾ ਵਾਹ, ਚੰਗੀ ਅਰਦਾਸ ਕਰਾਉਣ ਲੱਗਾ ਮੇਰੇ ਕੋਲੋਂ, ਇੱਕ ਮਹੀਨਾ ਮਹੀਨਾ ਤਾਂ ਗਿਣਦਾ ਰਹੇਗਾ, ਕਦੋਂ ਹੋਇਆ, 30 ਦਿਨ ਬਤੀਤੇ, ਇੱਕੋ ਦਿਨ 'ਚ ਮਹੀਨੇ ਦੀ ਸਾਰੀ ਕਸਰ ਕੱਢੇਗਾ, ਫਿਰ ਤੂੰ ਛੱਡਣੀ ਹੈ ਅਤੇ ਉਹ ਕਈ ਛੱਡ, ਤੂੰ ਇੰਝ ਕਰ ਇਹ ਮਹੀਨੇ ਵਾਸਤੇ ਨਾ ਛੱਡ, ਮੈਂ ਤੈਨੂੰ ਕਹਾਂਗਾ ਮੈਂ ਅਰਦਾਸ ਕਰਨਾ, ਅੰਮ੍ਰਿਤ ਪਾਨ ਕਰ ਲੈ, ਸਾਰੀਆਂ ਬਲਾਵਾਂ ਤੇਰੇ ਗਲੋਂ ਲੈ ਜਾਊਂ, ਤੂੰ ਅੰਮ੍ਰਿਤ ਛੱਕ ਲੈ, ਮਹੀਨੇ ਵਾਸਤੇ ਸ਼ਰਾਬ ਕੀ ਛੱਡ, ਸਦਾ ਵਾਸਤੇ ਅੰਮ੍ਰਿਤ ਲੈ ਲੈ, ਸਦਾ ਵਾਸਤੇ ਗੁਰੂ ਦਾ ਬਣ। ਜਿਹੜੇ ਐਸੇ ਬੰਦੇ ਕਸਮ ਪਾਉਣਾ ਜੀ ਅੱਜ ਤੋਂ ਬਾਅਦ ਗੁੱਸਾ ਨਹੀਂ ਕਰਾਂਗਾ, ਘੜੀ ਬਾਅਦ ਹੀ ਹੋ ਜਾਣਾ, ਉਹਦੀ ਕਸਮ ਨਹੀਂ ਰਹਿਣੀ। ਗਾਲਬ ਨੇ ਸੱਚ ਕਿਹਾ ਸੀ, ਬੜਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੁੱਲਾਂ ਕਸਮ ਪਾਈ ਸ਼ਰਾਬ ਛੱਡੀ, ਉਹ ਕਹਿਣ ਲੱਗਾ ਸੱਚ ਗਾਲਬ, ਕਹਿਣ ਲੱਗਾ ਪਰ 100 ਕੁ ਵਾਰੀ ਅੱਗੇ ਵੀ ਪਾਈ ਹੈ, ਬਹੁਤਾ ਭਰੋਸਾ ਨਾ ਕਰਨਾ। ਗਾਲਬ ਤੂੰ ਨੇ 100 ਵਾਰ ਨਾ ਪੀਣੇ ਕੀ ਕਸਮ ਪਾਈ ਹੈ, ਮਗਰ ਤੇਰੀ ਕਸਮ ਕਾ ਇਤਬਾਰ ਕਿਹਾ ਹੈ, ਤੇਰੀ ਕਸਮ ਦਾ ਕੀ ਭਰੋਸਾ। ਇਹ ਹਾਰੇ ਹੋਏ ਬੰਦੇ ਨੇ, ਜਿਹੜੇ ਜੇਤੂ ਨੇ ਨਾ ਗੁਰੂ ਦੇ ਬਣ ਗਏ, ਉਹਨਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ, ਉਹ ਕਰਦੇ, ਉਹ ਕਹਿੰਦੇ ਨਹੀਂ ਉਹ ਕਰਦੇ ਨੇ, ਪਰ ਜਿਨ੍ਹਾਂ ਦਾ ਮਨ ਹੀ ਭਰੋਸੇਯੋਗ ਨਹੀਂ। ਮਨ ਭਰੋਸੇਯੋਗ ਹੋ ਗਿਆ ਤਾਂ ਗੁਰੂ ਕਹਿ ਦੇਵੇਗਾ ਸਿੱਖਾ ਮੈਂ ਤੇਰੇ 'ਤੇ ਭਰੋਸਾ ਕਰਨਾ, ਮੈਨੂੰ ਤੇਰੇ 'ਤੇ ਵਿਸ਼ਵਾਸ ਹੈ। ਕਹਿੰਦੇ ਸਨ ਦਇਆ ਸਿੰਘ ਮੈਂ ਤੇਰੇ 'ਤੇ ਭਰੋਸਾ ਕਰਨਾ, ਉਹਨਾਂ ਭਰੋਸਾ ਤੋੜਿਆ ਵੀ ਨਹੀਂ ਸਾਰੀ ਉਮਰ। ਧਰਮ ਸਿੰਘ ਮੈਂ ਤੇਰੇ 'ਤੇ ਭਰੋਸਾ ਕਰਨਾ, ਸਾਨੂੰ ਕਦੀ ਗੁਰੂ ਕਹੇ ਸਿੱਖਾ ਮੈਂ ਤੇਰੇ 'ਤੇ ਭਰੋਸਾ ਕਰਦਾ, ਤੂੰ ਮੇਰੇ ਭਰੋਸੇ, ਮੈਨੂੰ ਪਤਾ ਗਲਤੀ ਨਹੀਂ ਕਰੇਗਾ, ਮੈਂ ਜੋ ਆਖਿਆ ਉਹ ਕਮਾਏਗਾ। ਅਤੇ ਜਿਨ੍ਹਾਂ ਨੂੰ ਮਨ ਦਾ ਹੀ ਭਰੋਸਾ ਨਹੀਂ ਕਿ ਹੁਣੇ ਹੀ ਮਨ ਬਦਲ ਜਾਣਾ, ਘੜੀ ਬਾਅਦ ਹੀ ਮੈਂ ਪਤਾ ਨਹੀਂ ਕੀ ਕਰ ਜਾਣਾ, ਚਲੋ ਪਸ਼ੂ ਦਾ ਤਾਂ ਨਾ ਭਰੋਸਾ ਹੋਵੇ ਕਿ ਕੀ ਕਰ ਜਾਏ, ਪਰ ਗੱਲ ਉਲਟੀ ਹੈ, ਪਸ਼ੂ ਦਾ ਭਰੋਸਾ ਕਰ ਸਕਦੇ ਹੋ ਕਿ ਕੀ ਕਰੇਗਾ, ਤੁਹਾਨੂੰ ਇੱਕ ਬਾਂਦਰ ਬਾਰੇ ਕਹਿ ਸਕਦੇ ਹੋ ਕੀ ਕਰੇਗਾ, ਸੱਪ ਬਾਰੇ ਕਹਿ ਸਕਦੇ ਹੋ ਕੀ ਕਰੇਗਾ, ਖਿਮਾ ਕਰਨਾ ਬੰਦੇ ਬਾਰੇ ਨਹੀਂ ਕਹਿ ਸਕਦੇ ਕੀ ਕਰੇਗਾ, ਪਤਾ ਨਹੀਂ ਇਹਨੇ ਕੀ ਕਰ ਜਾਣਾ, ਇਹਦਾ ਕੋਈ ਭਰੋਸਾ ਨਹੀਂ। ਪਰ ਭਰੋਸੇਯੋਗ ਇੰਨਾ ਹੋ ਸਕਦਾ ਕਿ ਗੁਰੂ ਵੀ ਭਰੋਸਾ ਕਰੇ, ਆਖੇ ਹਾਂ ਜੋ ਜੋ ਮੈਂ ਰਹਿਤਾਂ ਦੱਸਣੀਆਂ ਨੇ ਉਸ ਤੋਂ ਬਾਹਰ ਨਹੀਂ ਜਾਏਗਾ, ਜਿੱਥੇ ਮੈਂ ਤੈਨੂੰ ਟਿਕਾ ਦਿੱਤਾ ਤੂੰ ਟਿਕਿਆ ਰਹੇਗਾ, ਤੂੰ ਹਿੱਲੇਗਾ ਨਹੀਂ, ਭਾਵੇਂ ਸਿਰ 'ਤੇ ਆਰਾ ਆ ਜਾਏ, ਭਾਵੇਂ ਦੇਗ ਵਿੱਚੋਂ ਬਲ ਜਾਏ, ਭਾਵੇਂ ਬੰਦ ਬੰਦ ਕੱਟਿਆ ਜਾਏ, ਭਾਵੇਂ ਚਰਖੜੀ 'ਤੇ ਚੜਿਆ, ਤੂੰ ਮੇਰਾ ਭਰੋਸਾ ਨਹੀਂ ਤੋੜੇਗਾ। ਜਿਹਨਾਂ ਨੂੰ ਮਨ ਉਹ ਦਾਤੇ ਦੇ ਦਿੱਤਾ ਇਤਬਾਰ ਯੋਗ, ਟਿਕਿਆ ਹੋਇਆ ਮਨ, ਘੜਿਆ ਹੋਇਆ ਮਨ, ਪਰ ਜਿਨ੍ਹਾਂ ਨੂੰ ਮਨ ਦੀ ਪ੍ਰਤੀਤੀ ਨਹੀਂ, ਭਰੋਸਾ ਹੀ ਕੋਈ ਨਹੀਂ।
ਹਾਂਜੀ, ਨਾਨਕ ਸੀ ਕਿਆ ਕਥ ਹੈ ਗਿਆਨ,
ਰੱਬ ਦੇ ਗਿਆਨ ਨੂੰ ਉਹ ਕੀ ਕਥਨ ਕਰਨਗੇ, ਆਪਣਾ ਹੀ ਮਨ ਜਿਨ੍ਹਾਂ ਦਾ ਟਿਕਾ ਵਿੱਚ ਨਹੀਂ, ਪ੍ਰਥਮ ਹੈ ਮਨ ਪ੍ਰਬੋਧ ਹੈ ਆਪਣਾ ਪਾਛੈ ਅਵਰੀ ਜਾਵੇ, ਜੇ ਆਪਣਾ ਹੀ ਮਨ ਟਿਕਾ ਵਿੱਚ ਨਹੀਂ, ਉਹ ਬੰਦਾ ਭਾਵੇਂ ਵੇਦ ਪੜ੍ਹੇ ਅਤੇ ਭਾਵੇਂ ਕਤੇ ਪੜ੍ਹੇ, ਉਹ ਇੱਕ ਆਮ ਗੱਲਾਂ ਰਹਿ ਜਾਣਗੀਆਂ, ਇੱਕ ਆਰਟ ਹੋ ਸਕਦਾ, ਲੇਕਿਨ ਰੱਬੀ ਗਿਆਨ ਨਹੀਂ ਹੋ ਸਕਦਾ। ਰੱਬੀ ਗਿਆਨ ਕੌਣ ਆਖੇਗਾ, ਰੱਬੀ ਗਿਆਨ ਤਾਂ ਉਹ ਹੀ ਆਖੇਗਾ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਹੈ, ਜਿਨ੍ਹਾਂ 'ਤੇ ਗੁਰੂ ਭਰੋਸਾ ਕਰਦਾ। ਇੱਕ ਬਚਨ ਹੈ, ਜਿਸ ਕੇ ਅੰਤਰ ਬਸੈ ਨੰਕਾਰ ਤਿਸ ਕੇ ਸੇਖ ਤਰੈ ਸੰਸਾਰ। ਗੁਰੂ ਦੇ ਅੰਦਰ ਰੱਬ ਵੱਸਦਾ, ਗੁਰੂ ਦੀ ਸਿੱਖਿਆ ਨਾਲ ਸੰਸਾਰ ਤਰਦਾ। ਸਿੱਖ ਦੇ ਅੰਦਰ ਵੀ ਰੱਬ ਵੱਸ ਜਾਏ, ਸਿੱਖਿਆ ਨਾਲ ਸੰਸਾਰ ਤਰੇਗਾ। ਪਰ ਜੇ ਭਰੋਸੇਯੋਗ ਨਹੀਂ, ਫਿਰ ਤਾਂ ਕੁਛ ਵੀ ਨਹੀਂ, ਉਸਦਾ ਗਿਆਨ ਵੀ ਕਿਸੇ ਕੰਮ ਨਹੀਂ।
ਹਾਂਜੀ, ਮਹੱਲਾ ਤੀਜਾ।
ਇਸ ਸਲੋਕ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੈ,
ਗੁਰਮੁਖ ਚੇਤਨਾ ਲਾਇਓ।
ਗੁਰੂ ਦੀ ਸ਼ਰਨ ਪੈ ਕੇ ਗੁਰੂ ਰਾਹੀਂ ਚਿੱਤ ਜੋੜਿਆ ਨਹੀਂ, ਚਿੱਤ ਲਾਇਆ ਨਹੀਂ,
ਅੰਤ ਦੁੱਖ ਪਹੁਤਾਏ।
ਅਖੀਰ ਫਿਰ ਹੋਇਆ ਕਿ ਖਿੰਡਿਆ ਹੋਇਆ ਮਨ, ਖਿੰਡਿਆ ਹੋਇਆ ਚੇਤੇ ਨੂੰ ਫਲ ਪਤਾ ਕੀ ਲੱਗਦਾ, ਦੁੱਖ। ਇਹ ਬਚਨ ਯਾਦ ਕਰ ਲਏ ਨੇ, ਜੁੜਿਆ ਹੋਇਆ ਮਨ, ਟਿਕਿਆ ਹੋਇਆ ਮਨ, ਇਸ ਨੂੰ ਫਲ ਲੱਗਦਾ ਆਨੰਦ। ਪਰ ਵਿਭਾਜਿਤ ਹੋਇਆ ਮਨ, ਟੁੱਟਿਆ ਹੋਇਆ ਮਨ, ਖਿੰਡਿਆ ਹੋਇਆ ਮਨ, ਇਹਨੂੰ ਫਲ ਲੱਗਦਾ ਦੁੱਖ। ਮਨ ਦੀ ਜੋ ਪ੍ਰਕਿਰਿਆ ਹੈ, ਥੋੜ੍ਹੀ ਜਿਹੀ ਮੈਂ ਵਿਚਾਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਸਰੀਰ ਦੇ ਦੋ ਟੁਕੜੇ ਹੋ ਜਾਣ ਤਾਂ ਸਰੀਰ ਮਰ ਜਾਂਦਾ, ਮੁਰਦਾ, ਪਰ ਮਨ ਦੇ ਹਜ਼ਾਰ ਟੁਕੜੇ ਕਰੋ ਮਨ ਬਚਦਾ। ਜਿੰਨੇ ਟੁਕੜੇ ਜ਼ਿਆਦਾ ਹੋਣ ਉਨਾ ਇਹ ਬਚਦਾ। ਮਨ ਨੂੰ ਇੱਕ ਕਰ ਦਿਓ ਤਾਂ ਮਨ ਮਰ ਜਾਂਦਾ। ਇਸੇ ਲਈ ਕਿਹਾ ਮਨ ਮਰ ਜਾਏ ਤਾਂ ਹੀ ਪਰਮਾਤਮਾ ਮਿਲਦਾ ਕਿ ਮਨ ਇੱਕ ਹੋ ਜਾਏ। ਮਨ ਤਾਂ ਦੌੜਦਾ, ਇਹਦੀ ਜ਼ਿੰਦਗੀ ਹੈ, ਦੌੜਨਾ ਭੱਜਣਾ ਰੁਕਣਾ ਟਿਕਣਾ ਤਾਂ ਇਹਦੀ ਮੌਤ ਆ। ਹਾਂ, ਮਨ ਜੇਕਰ ਟਿਕ ਜਾਏ, ਕਿੱਥੇ ਟਿਕੇ? ਜੇ ਤਾਂ ਦੌੜਦੇ ਨਾਲ ਮਨ ਲਾਇਆ ਤਾਂ ਮਨ ਨਹੀਂ ਟਿਕੇਗਾ, ਮਾਇਆ ਦੌੜ ਰਹੀ ਹੈ, ਚੰਚਲ ਹੈ ਬਿਜਲੀ ਦੀ ਤਰ੍ਹਾਂ। ਚਿੱਤ ਲਾ ਲਿਆ ਮਾਇਆ ਨਾਲ ਅਤੇ ਆਖੇ ਮਨ ਟਿਕ ਜਾਏ, ਕਿਉਂਕਿ ਜਿਹੜੀ ਟੇਕ ਹੈ ਉਹ ਟੇਕ ਨਹੀਂ ਟਿਕੀ। ਹਾਂ, ਚਿੱਤ ਜੁੜ ਜਾ ਪਰਮਾਤਮਾ ਨਾਲ, ਪਰਮਾਤਮਾ ਆਪ ਟਿਕਿਆ, ਤੇਰਾ ਮਨ ਵੀ ਟਿਕ ਜਾਏਗਾ। ਇੱਥੇ ਇੱਕ ਉਦਾਹਰਨ ਹੋਰ ਕਹਿ ਦਿਆਂ ਤਾਂ ਚੰਗਾ ਹੋਵੇਗਾ। ਕੋਈ ਕਿੰਨਾ ਚੌਂਕੜਾ ਮਾਰ ਕੇ ਬੈਠ ਜਾਏ ਕਿ ਹਿੱਲਣਾ ਨਹੀਂ, ਅਤੇ ਬੈਠਾ ਹੋਵੇ ਉਸ ਗੱਡੀ 'ਤੇ ਜਿਹੜੇ 100 ਕਿਲੋਮੀਟਰ ਦੀ ਰਫ਼ਤਾਰ 'ਤੇ ਦੌੜ ਰਹੀ ਹੈ, ਅਤੇ ਉਹਦਾ ਟਿਕਿਆ ਕੀ ਕਰੇਗਾ? ਮਾਇਆ ਤਾਂ ਦੌੜ ਰਹੀ ਹੈ ਥੱਲਿਓਂ, ਅਤੇ ਬਾਹਰੋਂ ਤੂੰ ਅੱਖਾਂ ਬੰਦ ਕਰਕੇ ਬੈਠੇ ਵੀ ਤਾਂ ਕੀ ਬਣੇਗਾ? ਕੁਛ ਵੀ ਨਹੀਂ। ਚਿੱਤ ਉਸ ਨਾਲ ਜੋੜ ਜਿਹੜਾ ਟਿਕਿਆ ਹੋਇਆ, ਜਿਹੜਾ ਡੋਲਦਾ ਨਹੀਂ, ਪਰਮਾਤਮਾ ਨਹੀਂ ਹਿੱਲਦਾ। ਯਕੀਨ ਜਾਣਨਾ, ਜਿੰਨੀ ਗਰਦਿਸ਼ ਆ, ਹਿੱਲਦੇ ਰਹੇ ਹਾਂ, ਸਾਡੇ ਹੱਥ ਹਿੱਲਦੇ ਨੇ, ਅੱਖਾਂ ਹਿੱਲਦੀਆਂ ਨੇ, ਜ਼ੁਬਾਨ ਹਿੱਲਦੀ ਹੈ, ਨਾੜੀਆਂ 'ਚ ਖੂਨ ਗਰਦਿਸ਼ ਕਰਦਾ, ਸਭ ਕੁਝ ਹਿੱਲ ਰਿਹਾ। ਵੈਸੇ ਸਾਰਾ ਸੰਸਾਰ ਹੀ ਚੱਲ ਰਿਹਾ, ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋ ਹੋਏ, ਦਰਿਆ ਹੀ ਨਹੀਂ ਚੱਲ ਰਹੇ, ਪੁੱਲ ਵੀ ਚੱਲ ਰਹੇ ਨੇ, ਜਿਹੜੇ ਖੜ੍ਹੇ ਨੇ ਉਹ ਵੀ ਚੱਲ ਰਹੇ। ਇੰਜੀਨੀਅਰ ਕਹਿੰਦਾ 100 ਸਾਲ ਚੱਲੇਗਾ, 200 ਸਾਲ ਚੱਲੇਗਾ, ਚੱਲ ਰਹੇ ਹੈ। ਅੱਜ ਦਾ ਸਾਇੰਸਦਾਨ ਕਹਿ ਰਿਹਾ ਠੋਸ ਚੀਜ਼ਾਂ ਜਿਵੇਂ ਥੰਮ ਨੇ, ਇਹ ਵੀ ਚੱਲ ਰਹੇ ਨੇ। ਪਰਮਾਣੂ ਇੰਨੀ ਤੇਜ਼ੀ ਨਾਲ ਘੁੰਮ ਰਹੇ ਨੇ, ਸਾਨੂੰ ਨਜ਼ਰ ਨਹੀਂ ਆਉਂਦਾ। ਵੈਸੇ ਸਭ ਕੁਛ ਚੱਲ ਰਿਹਾ, ਪਰ ਕਿਸ ਦੇ ਆਸਰੇ ਚੱਲ ਰਿਹਾ? ਜਿਵੇਂ ਚੱਕਾ 'ਤੇ ਚੱਲ ਰਿਹਾ, ਵਿੱਚ ਧੁਰਾ ਟਿਕਿਆ, ਜੇ ਉਹ ਵੀ ਚੱਲਣ ਲੱਗ ਪਏ ਤਾਂ ਚੱਕਾ ਨਹੀਂ ਚੱਲੇਗਾ। ਇਹ ਜਿੰਨੀ ਗਰਦਿਸ਼ ਹੈ ਪਰਮਾਤਮਾ ਦੇ ਆਸਰੇ ਆ। ਨੰਕਾਰ ਟਿਕਿਆ, ਟਿਕੇ ਦੇ ਕੋਲ ਜਿਹੜਾ ਆ ਜਾਏ ਬਚ ਜਾਏਗਾ, ਉਹ ਵੀ ਟਿਕ ਜਾਏਗਾ। ਜਿਵੇਂ ਇੱਕ ਪ੍ਰਮਾਣ, ਚੱਕੀ ਫਿਰਦੀ ਪਈ ਹੈ, ਕਿੱਲੀ ਟਿਕੀ ਹੈ, ਜਿਹੜੇ ਦਾਣੇ ਕਿੱਲੀ ਦੇ ਕੋਲ ਆ ਗਏ ਉਹ ਨਹੀਂ ਪੀਸੇਗਾ, ਉਹ ਸਾਬਤ ਰਹਿ ਗਏ। ਜਾਂ ਪੱਕਾ ਤਾਂ ਕੱਟਿਆ, ਰਹੀ ਸੁਪੱਲਰ ਵਾੜ, ਸਨ ਕੀ ਸਾਰਾ ਚਿੱਥਿਆ, ਕਣ ਲਿਆ ਤਨ ਛਾੜ, ਦੋਪੁਰ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ, ਜਿਹੜੇ ਉਸ 'ਤੇ ਦਰ 'ਤੇ ਰਹੇ ਉਹ ਟਿਕ ਗਏ, ਉਹ ਰੱਬ ਵਰਗੇ ਹੋ ਗਏ। ਪਾਤਸ਼ਾਹ ਫਰਮਾ ਰਹੇ ਨੇ, ਗੁਰੂ ਦੀ ਸ਼ਰਨੀ ਪੈ ਕੇ ਜੇ ਚਿੱਤ ਨਹੀਂ ਜੋੜਿਆ, ਟਿਕੇ ਨਾਲ ਨਹੀਂ ਜੁੜਿਆ, ਅੰਤ ਫਿਰ ਫਲ ਲੱਗਾ ਕਿ ਦੁੱਖ ਆ ਕੇ ਪਹੁੰਚ ਗਏ। ਤਨ ਮਨ ਸਭ ਕੁਛ ਦੁਖੀ ਹੋ ਗਿਆ, ਉਹਦਾ ਮਨ ਵੀ ਦੁਖੇ, ਉਸਦਾ ਤਨ ਵੀ ਦੁਖੇ, ਕਿਉਂਕਿ ਉਹ ਵਿਭਾਜਿਤ ਕਰਨ ਵਾਲੀ, ਕੱਟਣ ਵਾਲੀ, ਤੋੜਨ ਵਾਲੀ, ਦੌੜਾਉਣ ਵਾਲੀ ਮਾਇਆ ਨਾਲ ਜੁੜ ਗਿਆ। ਉੱਥੇ ਸੁੱਖ ਨਹੀਂ। ਹਾਂਜੀ,
ਅੰਦਰੋਂ ਬਾਹਰੋਂ ਅੰਧਿਆ,
ਜਿਹੜਾ ਅੰਦਰੋਂ ਬਾਹਰੋਂ ਅੰਧੇ ਹੋਣ ਜਿਹੜੇ ਮਨੁੱਖ,
ਸੋਤਨਾ ਕਾਈ ਪਾਏ,
ਕਹਿੰਦੇ ਨੇ ਉਹਨਾਂ ਤੇ ਕੋਈ ਸੋਝੀ ਨਹੀਂ ਆਉਂਦੀ, ਕਿਸੇ ਤਰ੍ਹਾਂ ਦੀ ਸੋਝੀ, ਉਹ ਸੋਝੀ ਗੁਆ ਬੈਠਦੇ ਨੇ। ਸੋਝੀ ਤੇ ਲੈਣੀ ਹੈ, ਮੰਨੈ ਸੁਰਤ ਹੋਵੇ ਮਨ ਬੁੱਧ, ਮਨ ਵਿੱਚ ਬੁੱਧ ਵਿੱਚ ਸੁਰਤ ਹੋ ਜਾਂਦੀ ਹੈ, ਚੇਤਨਤਾ ਜਾਗ ਪੈਂਦੀ ਹੈ। ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਮੰਨਣ ਹੋ ਜਾਏ, ਮੰਨਣ ਕੀ ਹੈ? ਪਤੀ ਜਾਣਾ, ਮਨ ਦਾ ਮਨ ਜਾਣਾ। ਜਿਹੜੇ ਅੰਦਰੋਂ ਬਾਹਰੋਂ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਅੰਦਰੋਂ ਬਾਹਰੋਂ ਕੋਈ ਨਾ ਤਾਂ ਕੋਈ ਸੰਸਾਰ ਦੇ ਵਿੱਚ ਉਹ ਸਫਲ ਹੋਇਆ, ਨਾ ਧਰਮ ਵਿੱਚ ਸਫਲ ਹੋਏ। ਕਿਉਂਕਿ ਧਰਮ ਦੀ ਗੱਲ ਕਰਦਾ ਸੀ, ਸੰਸਾਰ ਦਾ ਕੋਈ ਨਾ ਵਪਾਰ ਸਿੱਖਿਆ ਨਾ ਕਾਰੋਬਾਰ ਸਿੱਖਿਆ, ਉਹ ਤਾਂ ਆਉਂਦਾ ਹੀ ਨਹੀਂ ਸੰਸਾਰ ਵੱਲੋਂ। ਅੰਨਾ ਧਾਰਮਿਕ ਗ੍ਰੰਥ ਪੜ੍ਹਦਾ ਸੀ, ਲੇਕਿਨ ਉਹਨਾਂ ਨੂੰ ਕਮਾਇਆ ਨਹੀਂ ਉੱਧਰੋਂ ਵੀ। ਅੰਨਾ ਜਿਹੜੇ ਅੰਦਰੋਂ ਬਾਹਰੋਂ ਅੰਧੇ ਨੇ, ਉਹਨਾਂ ਨੂੰ ਤੇ ਕੋਈ ਵੀ ਸੋਝੀ ਪ੍ਰਾਪਤ ਨਹੀਂ ਹੁੰਦੀ।
ਪੰਡਤ ਤਿੰਨ ਕੀ ਬਰਕਤੀ, ਸਭ ਜਗਤ ਖਾਏ ਜੋ ਰਤੇ ਹਰ ਨਾਏ।
ਬਚਨ ਬੜੇ ਧਿਆਨ ਨਾਲ ਸਰਵਣ ਕਰਨਾ। ਗਿਆਨੀ ਔਰ ਪੰਡਿਤ ਵਿੱਚ ਬਾਣੀ ਵਿੱਚ ਇੱਕ ਫਰਕ ਕੀਤਾ। ਪੰਡਿਤ ਉਹ ਹੈ ਜਿਸ ਨੇ ਸੁਣਿਆ, ਯਾਦ ਕਰ ਲਿਆ, ਸੁਣਾ ਦਿੱਤਾ, ਆਪਣਾ ਅਨੁਭਵ ਕੋਈ ਨਹੀਂ, ਬਿਲਕੁਲ ਨਹੀਂ ਅਨੁਭਵ ਕੋਈ ਨਹੀਂ। ਐਸੀ ਕਥਾ ਆਉਂਦੀ ਹੈ, ਬੈਠ ਗਿਆ ਪੰਡਿਤ ਹੀ ਸੀ ਨਾ, ਬੇੜੀ 'ਚ ਬੈਠਾ। ਆਦਤ ਹੁੰਦੀ ਐਸੇ ਬੰਦਿਆਂ ਨੂੰ, ਤਿਆਰ ਨੇ ਸਵਾਲ ਜਵਾਬ, ਜਿੱਥੇ ਜਾਣਾ ਗੱਲ ਸ਼ੁਰੂ ਕਰ। ਮਲਾਹ ਨੂੰ ਕਹਿੰਦਾ ਪੜ੍ਹੇ, ਉਹ ਕਹਿੰਦਾ ਜੀ ਬਿਲਕੁਲ ਨਹੀਂ, ਖਾਨਦਾਨੀ ਅਨਪੜ੍ਹ, ਕਈਆਂ ਪੁਸ਼ਤਾਂ ਤੋਂ ਰਹਿੰਦੇ ਹਾਂ ਨਦੀ ਕਿਨਾਰੇ, ਇੱਥੇ ਹੀ ਜੰਮੇ, ਇੱਥੇ ਹੀ ਪਲੇ, ਸਕੂਲ ਦਾ ਮੂੰਹ ਨਹੀਂ ਵੇਖੇ, ਅਨਪੜ੍ਹ। ਕਹਿਣ ਲੱਗਾ ਤੇਰਾ ਚਾਰਾਂ ਨੇ ਜੀਵਨ ਵਿਅਰਥ ਚਲਾ ਕੇ, ਅੱਗੋਂ ਪੜ੍ਹਨ ਦਾ ਇਰਾਦਾ ਹੈ ਹੀ। ਕਹਿਣ ਲੱਗਾ ਬਿਲਕੁਲ ਨਹੀਂ। ਅਤੇ ਕਹਿਣ ਲੱਗਾ ਤੇਰਾ ਆਠਾਂ ਨੇ ਜੀਵਨ ਵਿਅਰਥ ਚਲਾ ਗਿਆ। ਇੰਨੇ ਚਿਰ ਨੂੰ ਆ ਗਿਆ ਤੂਫਾਨ, ਬੇੜੀ ਡੁੱਬਣ ਲੱਗੇ। ਉਹ ਕਹਿਣ ਲੱਗਾ ਪੰਡਿਤ ਜੀ ਤਰਨਾ ਆਉਂਦਾ? ਕਹਿਣ ਲੱਗਾ ਬਿਲਕੁਲ ਨਹੀਂ। ਕਹਿਣ ਲੱਗਾ ਤੇਰਾ ਸੋਲ੍ਹਾਂ ਨੇ ਜੀਵਨ ਵਿਕਾਰ ਚਲਾ ਗਏ ਆ। ਮੇਰਾ ਤਾਂ ਕਹਿੰਦੇ ਅਸਾਂ ਆਠਾਂ ਨੇ ਚਲਾ ਗਿਆ, ਚਾਰ ਗੱਲਾਂ ਬਹੁਤ ਆਉਂਦੀਆਂ ਨੇ, ਤਰਨਾ ਨਹੀਂ ਆਉਂਦਾ। ਪੰਡਿਤ ਗੁਰੂ ਸਾਹਿਬ ਨੂੰ ਬਹੁਤ ਮਿਲੇ, ਬਹੁਤ ਥਾਂ ਥਾਂ 'ਤੇ ਮਿਲਦੇ ਰਹੇ, ਚਰਚਾ ਕਰਦੇ ਸਨ, ਬਹਿਸ ਕਰਦੇ ਸਨ। ਕਹਿੰਦੇ ਨੇ ਪੰਡਿਤ ਜਿਨ੍ਹਾਂ ਦੇ ਕੋਲ ਬਰਕਤ ਹੈ, ਤੇਰੇ ਕੋਲ ਤਾਂ ਬਰਕਤ ਨਹੀਂ ਕਿਉਂਕਿ ਤੂੰ ਗਿਆਨੀ ਨਹੀਂ। ਉਹ ਬਚਨ ਧਿਆਨ ਨਾਲ ਸਮਝਣਾ, ਜਿਹੜਾ ਕਿ ਦੋਹਾਂ 'ਤੇ ਗਿਆਨੀ ਸਿਆਣਾ ਭਗਤ ਨਾਮਦੇਵ ਜੀ ਨੇ, ਕਿਉਂਕਿ ਗਿਆਨਵਾਨ ਉਹ ਹੈ, ਗੱਲਾਂ ਨਹੀਂ ਉਹ ਜਾਣਦਾ, ਉਹਦੀ ਸਿੱਧੀ ਵਾਕਫੀ ਹੈ, ਉਹ ਵਿੱਚ ਲੀਨ ਆ, ਉਹ ਪਰਮਾਤਮਾ ਦਾ ਰੂਪ ਹੈ, ਉਹਨੇ ਉਹ ਦਰ ਘਰ ਵੇਖਿਆ, ਉਸਨੇ ਆਨੰਦ ਮਾਣ, ਉਹਨੇ ਜਾਣਿਆ ਨਹੀਂ, ਉਹਨੇ ਮਾਣਿਆ। ਉਹ ਨਿਰੀਆਂ ਗੱਲਾਂ ਨਹੀਂ ਕਰਦਾ, ਉਹ ਮਾਣਿਆ, ਉਹ ਹੋ ਗਿਆ। ਕਹਿੰਦੇ ਨੇ ਪੰਡਿਤ ਉਹਨਾਂ ਦੀ ਬਰਕਤ ਸਾਰਾ ਜਗਤ ਖਾਂਦਾ। ਕਿੰਨਾ ਦੀ? ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਨੇ। ਜੋਤ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚੇਤੇ ਅੱਕੇ ਰਾਤ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਇੱਕ ਪੁਰਾਣੀ ਕਥਾ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਸੁਖਦੇਵ ਦਾ ਜਨਮ ਹੋਇਆ ਅਤੇ ਉਹਦੀ ਸ਼ਰਤ ਸੀ ਕਿ ਮਾਇਆ ਦਾ ਪ੍ਰਭਾਵ ਨਾ ਪਵੇ। ਇੱਕ ਛਿਣ ਲਈ ਪਰਮਾਤਮਾ ਨੇ ਮਾਇਆ ਦਾ ਪ੍ਰਭਾਵ ਪਾਸੇ ਕੀਤਾ, ਉਸਦਾ ਜਨਮ ਹੋਇਆ, ਪਰ ਨਾਲ 84 ਬੱਚਿਆਂ ਦਾ ਹੋਰ ਜਨਮ ਹੋ ਗਿਆ, ਉਹ ਵੀ ਸਿੱਧ ਹੋ ਗਿਆ। ਐਸੀ ਕਥਾ ਮੈਂ ਸਮਝਦਾ, ਇੱਥੇ ਬੈਠਿਆਂ ਵੀ ਪਤਾ ਨਹੀਂ ਕਿਸ ਰੱਬ ਦੇ ਪਿਆਰੇ ਅਤੇ ਰੱਬ ਦੀ ਰਹਿਮਤ ਦੀ ਬਰਸਾਤ ਹੋ ਜਾਏ, ਆਇਓ ਅਤੇ ਜਾਣ ਲੱਗਿਆਂ ਬ੍ਰਹਮ ਗਿਆਨੀ ਹੋਇਆ ਹੋਵੇ। ਆਏ ਹੋ ਅਤੇ ਜਾਣ ਲੱਗਿਆਂ ਗੁਰੂ ਰਾਮਦਾਸ ਵਿੱਚ ਲੀਨ ਹੋਇਆ ਹੋਵੇ, ਬ੍ਰਹਮ ਗਿਆਨੀ ਹੋਇਆ। ਅਤੇ ਜਦੋਂ ਇੱਕ ਹੁੰਦਾ ਨਾਲ ਅਨੇਕਾਂ 'ਤੇ ਪ੍ਰਭਾਵ ਪੈ ਜਾਂਦਾ। ਜਿਹੜਾ ਕਿ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਇੱਕ ਕਮਾਉਂਦਾ ਦੂਸਰਿਆਂ ਨੂੰ ਖਬ ਨਾਲ ਮਿਲ ਜਾ, ਇੱਕ ਮਹੱਲ ਬਣਦਾ ਨੇੜੇ ਕਈ ਹੋਰ ਮਕਾਨ ਬਣ ਜਾਂਦੇ। ਇਕੱਲਾ ਮਹੱਲ ਨਹੀਂ ਬਣਦਾ, ਬਹੁਤ ਕੁਛ ਨਾਲ ਬਣ ਜਾਂਦਾ। ਇੱਕ ਤਰਦਾ ਅਨੇਕਾਂ, ਨਾਨਕ ਤੇ ਮਖੂਜਲੇ ਕੇਤੀ ਛੁੱਟੇ ਨਾਲ। ਇੱਕ ਬਚਨ ਹੋਰ ਹੈ, ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਗਣੇਰੀ। ਹੇ ਪੰਡਿਤ, ਉਹਨਾਂ ਦੀ ਬਰਕਤ ਜਗਤ ਖਾਂਦਾ ਜੋ ਨਾਮ ਵਿੱਚ ਰਤੇ ਨੇ। ਹਾਂਜੀ,
ਜਿਨ ਗੁਰ ਕੈ ਸ਼ਬਦ ਸਲਾਹਿਆ।
ਰੱਬ ਦੀ ਸਿਫਤ ਕਰਨੀ ਹੈ, ਪਰ ਮਨ ਮਤ ਅਨੁਸਾਰ ਨਹੀਂ, ਕਿਤੇ ਗਲਤੀ ਨਾ ਕਰ ਜਾਈਏ। ਸਾਡੀ ਮਤ ਥੋੜ੍ਹੀ, ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਪਰਮਾਤਮਾ ਨੂੰ ਸਲਾਹਿਆ ਹੈ।
ਹਰ ਸਿਉ ਰਹੀ ਸਮਾਏ,
ਪਰਮਾਤਮਾ ਵਿੱਚ ਲੀਨ ਹੋ ਗਏ, ਕਿਉਂਕਿ ਢੰਗ ਠੀਕ ਸੀ, ਜੁਗਤੀ ਠੀਕ, ਕੰਮ ਜੁਗਤੀ ਨਾਲ ਹੋਵੇ, ਠੀਕ ਢੰਗ ਨਾਲ ਹੋਵੇ, ਥੋੜ੍ਹਾ ਕਰੋ ਬਹੁਤ ਹੋ ਜਾਂਦਾ, ਗਲਤ ਢੰਗ ਹੋਵੇ, ਸਾਰੀ ਦਿਹਾੜੀ ਕੋਹਲੂ ਦਾ ਬੈਲ ਫਿਰਦਾ ਰਹਿੰਦਾ, ਪਹੁੰਚਦਾ ਕਿਤੇ ਵੀ ਨਹੀਂ, ਹੁੰਦਾ ਕੁਛ ਵੀ ਨਹੀਂ। ਕਹਿੰਦੇ ਨੇ ਉਹ ਪਰਮਾਤਮਾ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਹਨ।
ਪੰਡਿਤ ਦੂਜੈ ਭਾਏ ਬਰਕਤ ਨਾ ਹੋਵੇ।
ਜਦੋਂ ਤੱਕ ਮਨ ਵਿੱਚ ਦੂਜਾ ਭਾਵ ਹੈ, ਮਾਇਆ ਦਾ ਪ੍ਰਭਾਵ ਹੈ, ਹੇ ਪੰਡਿਤ ਮੇਰਾ ਗਿਆਨ ਦੀਆਂ ਗੱਲਾਂ ਕਰਨ ਵਾਲੇ ਭਾਏ ਬਰਕਤ ਨਹੀਂ ਹੁੰਦੀ ਤੇ ਨਾਮ ਤਨ ਪੱਲੇ ਨਹੀਂ ਪੈਂਦਾ, ਨਾਮ ਤਨ ਪ੍ਰਾਪਤ ਨਹੀਂ ਹੁੰਦਾ।
ਪੜ ਥੱਕੇ ਸੰਤੋਖ ਨਾ ਆਇਓ।
ਪੜ ਪੜ ਕੇ ਥੱਕ ਗਏ, ਸਾਰੀ ਉਮਰ ਲੰਘ ਗਈ ਵੇਦ ਪੜਦਿਆਂ, ਤ੍ਰਿਪਤੀ ਤੇ ਤਾਮ ਨਹੀਂ ਆਈ, ਸੰਤੋਖ ਨਹੀਂ ਆਇਆ, ਰਜੇਮਾ ਨਹੀਂ ਹੋਇਆ, ਮਨ ਦੀ ਸ਼ਾਂਤੀ ਨਹੀਂ ਹੋਈ।
ਅਨ ਦਿਨ ਜਲਤ ਵਿਹਾਏ।
ਹਰ ਰੋਜ਼ ਅੰਦਰੋਂ ਸੜਦਿਆਂ ਕੁੜਦਿਆਂ ਸਾਰੀ ਜ਼ਿੰਦਗੀ ਬਤੀਤ ਹੋ ਗਈ।
ਕੂਕ ਪੁਕਾਰ ਨਾ ਚੁੱਕਏ।
ਰੋਣਾ ਧੋਣਾ ਚੀਕ ਚੁਹਾੜਾ ਇਹ ਜੀਵਨ ਵਿੱਚ ਮੁੱਕਦਾ ਨਹੀਂ,
ਨਾ ਸੰਸਾਰ ਵਿੱਚ ਹੋ ਜਾਏ।
ਸ਼ੱਕ ਨਹੀਂ ਮੁੱਕਦਾ, ਹਰ ਇੱਕ 'ਤੇ ਸ਼ੱਕ ਕਰਨਾ। ਐਸਾ ਬੰਦਾ ਪੁੱਤਰਾਂ 'ਤੇ ਵੀ ਸ਼ੱਕ ਕਰੇਗਾ, ਭਰਾਵਾਂ 'ਤੇ ਸ਼ੱਕ ਕਰੇਗਾ, ਮਾਂ 'ਤੇ ਸ਼ੱਕ ਕਰੇਗਾ, ਬਾਪ 'ਤੇ ਸ਼ੱਕ ਕਰੇਗਾ, ਅਖੀਰਲੀ ਗੱਲ ਰਹਿ ਗਈ ਉਹ ਗੁਰੂ 'ਤੇ ਵੀ ਸ਼ੱਕ ਕਰੇਗਾ, ਉਹ ਰੱਬ 'ਤੇ ਵੀ ਸ਼ੱਕ ਕਰੇਗਾ, ਕਿਉਂਕਿ ਸ਼ੱਕ ਅੰਦਰ ਹੈ। ਉਸ ਦੇ ਅੰਦਰੋਂ ਸੈਂਸਾ ਨਹੀਂ ਮੁੱਕਦਾ। ਮਨ ਮੈਲ ਹੈ ਕਿਸ ਦਾ? ਜਿਸ ਦੇ ਅੰਦਰ ਸੈਂਸ ਹੈ, ਸੈਂਸੇ ਦੀ ਮੈਲ ਹੈ। ਬਚਨ ਹੈ ਨਾ ਕਿ ਸੈਂਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿਤ ਲਾਏ। ਇਹ ਸੈਂਸਾ ਅੰਦਰੋਂ ਨਹੀਂ ਮੁੱਕਦਾ, ਇਸੇ ਵਾਸਤੇ ਉਹਨਾਂ ਦੇ ਅੰਦਰੋਂ ਮੈਲ ਨਹੀਂ ਮੁੱਕਦੀ, ਕੂਕ ਪੁਕਾਰ ਨਹੀਂ ਮੁੱਕਦੇ। ਹਾਂ,
ਨਾਨਕ ਨਾਮ ਵਿਹੂਣੇ ਆ।
ਜਿਹੜੇ ਨਾਮ ਤੋਂ ਸੱਖਣੇ ਨੇ, ਨਾਮ ਤੋਂ ਵਿਹੂਣੇ ਹਨ,
ਉਹ ਕਾਲੇ ਉੱਠ ਜਾਏ।
ਸਾਹਿਬ ਕਹਿੰਦੇ ਨੇ ਉਹ ਤੇ ਮੂੰਹ ਕਾਲੇ ਲੈ ਕੇ ਉੱਠ ਚਲੇ ਜਾਂਦੇ ਨੇ। ਮੂੰਹ ਕਾਲੇ ਦੋਜ਼ਖ ਚਾਲੇ ਆ, ਸੁਰਖਰੂ ਲੈ ਕੇ ਨਹੀਂ ਜਾਂਦੇ ਉਹ, ਅਕਿਰਤ ਘਣਤਾ ਦੀ ਪਾਪਾਂ ਦੀ ਕਾਲ ਖਿਲਾ ਕੇ ਮੂੰਹ ਤੇ ਜਾਂਦੇ ਹਨ।
ਪੌੜੇ ਹਰ ਸੱਜਣ ਮੇਲ ਪਿਆਰੇ।
ਹੇ ਹਰੀ, ਮੈਨੂੰ ਪਿਆਰੇ ਸੱਜਣ ਮੇਲ, ਗੁਰਮੁਖ ਜਨ ਮੇਲ, ਜਿਨ੍ਹਾਂ ਨੂੰ ਕਹਾਂ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਆ, ਮੈਨੂੰ ਵੀ ਰੱਬ ਦਾ ਰਾਹ ਦੱਸ, ਮਿਲ ਪੰਥ ਦਸਾਈ, ਮੈਂ ਮਿਲਾਂ ਅਤੇ ਉਹਨਾਂ ਨੂੰ ਰੱਬ ਦਾ ਰਾਹ ਪੁੱਛਾਂ, ਪੰਥ ਦਸਾਵਾਂ ਨਿਤ ਖੜੀ, ਮੁੰਦ ਜੋਬਣ ਬਾਲੀ ਰਾਮ ਰਾਜੇ, ਮੈਨੂੰ ਵੀ ਰੱਬ ਦਾ ਰਾਹ ਦੱਸੋ। ਐਸੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਉਹ ਪਿਆਰੇ ਮੈਨੂੰ ਮਿਲਾ।
ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਏ।
ਮੈਨੂੰ ਹਰੀ ਮਿੱਤਰ ਦੀ ਦੱਸ ਪਾਵੇ, ਹਰੀ ਮਿੱਤਰ ਨਾਲ ਜਿਹੜਾ ਮੈਨੂੰ ਮਿਲਾ ਦੇਵੇ, ਉਹ ਮੈਨੂੰ ਮਿਲੋ, ਮੈਂ ਉਸ ਤੋਂ ਬਲਹਾਰ ਜਾਵਾਂਗਾ।
ਹੁਣ ਸਾਂਝੀ ਤਿੰਨ ਸਿਉ ਕਰੇ, ਹਰ ਨਾਮ ਧਿਆਏ।
ਮੈਂ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਾਂ, ਉਹਨਾਂ ਕੋਲੋਂ ਗੁਣ ਪ੍ਰਾਪਤ ਕਰਾਂ, ਪਰਮਾਤਮਾ ਦਾ ਮੈਂ ਨਾਮ ਧਿਆਵਾਂ।
ਹਰ ਸੇਵੀ ਪਿਆਰਾ ਨਿਤ,
ਮੈਂ ਪਿਆਰੇ ਨੂੰ ਨਿਤ ਸੇਵਾਂ, ਔਰ ਇੱਕ ਨੂੰ ਹੀ ਸੇਵਾਂ, ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋਂ ਕੋਏ, ਨਾਨਕ ਤਾਂਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਮੈਂ ਆਪਣੇ ਪਿਆਰੇ ਨੂੰ ਸੇਵਾਂਗਾ, ਸਿਮਰਾਂਗਾ।
ਸੇਵ ਹਰ ਸੁਖ ਪਾਈ,
ਮੈਂ ਉਹਦੀ ਸੇਵਾ ਕਰਕੇ ਸੁਖ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ ਕਰਾਂਗਾ।
ਬਲਿਹਾਰੀ ਸਤਿਗੁਰ ਤਿਸ,
ਮੈਂ ਉਸ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਜਿਨ ਸੋਝੀ ਪਾਈ,
ਜਿਸ ਦੇ ਰਾਹੀਂ ਮੈਨੂੰ ਇਹ ਸੋਝੀ ਪ੍ਰਾਪਤ ਹੋਈ ਹੈ। ਸੋਝੀ ਕਿਹੜੀ? ਜਿੱਥੋਂ ਸ਼ੁਰੂ ਹੋਏ ਸਾਂ ਉੱਥੇ ਵਿਚਾਰ ਫਿਰ ਆ ਗਏ। ਸੋਝੀ ਇਹ ਮਿਲੀ ਕਿ ਸਿੱਖਾ, ਇਹ ਜਿਹੜੀ ਸਿੱਖਿਆ ਹੈ ਸਾਰੇ ਜਗਤ ਵਾਸਤੇ ਹੈ, ਇਹ ਨਾ ਸਮਝ ਲੈਣੀ ਜਿਨ੍ਹਾਂ ਲਈ ਆਖਿਆ ਗੁਰੂ ਨੇ ਉਹਨਾਂ ਵਾਸਤੇ ਹੀ ਹੈ, ਨਹੀਂ ਅਤੇ ਉਹਨਾਂ ਦੀਆਂ ਸਾਖੀਆਂ ਸੁਣ ਸੁਣਾ ਕੇ ਨਾ ਚਲੇ ਜਾਣਾ। ਉਹ ਤਾਂ ਫਿਰ ਇੰਝ ਹੀ ਹੋਵੇਗਾ ਜਿਵੇਂ ਰਾਜਧਾਰੀਏ ਕਰਦੇ ਸਨ, ਉਹ ਕਰਦੇ ਸਨ ਰਾਜਿਆਂ ਮਹਾਰਾਜਿਆਂ ਦੀਆਂ ਦੂਸਰਿਆਂ ਦੀਆਂ ਉਹ ਕਹਾਣੀਆਂ ਪਾਉਣੀਆਂ, ਉਡੇ ਉਡਰਾਵਾ ਝਾਟੇ ਪਾਏ, ਵੇਖੇ ਲੋਕ ਅਸਹਿ ਕਰ ਜਾ, ਲੋਕਾਂ ਹੱਥ ਛੱਡਣਾ ਪਏ, ਬਾਬਾ ਸੋਣਾ ਹੈ, ਨਹੀਂ ਇਹ ਸਾਖੀ ਤੇਰੇ ਵਾਸਤੇ ਹੈ। ਇੱਥੇ ਆਉਣ ਵਾਸਤੇ ਨਹੀਂ ਆਏ, ਕੁਛ ਹੋਣ ਵਾਸਤੇ ਆਏ ਹਾਂ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਭਾਈ ਲਹਿਣਾ ਜੀ ਗਾਇ ਬੇਨਤੀ ਕਰਕੇ ਸਮਾਪਤ ਕਰਾਂ। ਕੱਛ 'ਚ ਚਟਾਈ ਦਿੱਤੀ, ਸਿਰ 'ਤੇ ਪੰਡ ਨਮਕ ਦੀ। ਸਤਿਗੁਰੂ ਕਹਿਣ ਲੱਗੇ, ਲਹਿਣੇ ਆ ਤੈਨੂੰ ਸੌਣ ਲਈ ਕੁਛ ਨਾ ਦਿੰਦੇ, ਆ ਚਟਾਈ ਚੁੱਕੀ ਆਉਣਾ ਅਤੇ ਨਮਕ ਲੈ ਕੇ ਆਇਆ। ਕਹਿਣ ਲੱਗਾ ਜੀ, ਇਹ ਤਾਂ ਦੋ ਯਾਦਾਂ ਲੈ ਕੇ ਆਇਆ, ਚਟਾਈ ਹੈ ਕਿ ਮੈਂ ਇਸ ਦਰ 'ਤੇ ਰਹਿਣ ਵਾਸਤੇ ਆਇਆ, ਗੁਰੂ ਦੇ ਦਰ 'ਤੇ ਰਹਿਣ ਆਇਆ, ਅਤੇ ਨਮਕ ਇਹ ਹੈ ਕਿ ਜਿਵੇਂ ਪਾਣੀ 'ਚ ਲੀਨ ਹੋ ਜਾਂਦਾ, ਮੈਂ ਤੁਹਾਡੇ 'ਚ ਲੀਨ ਹੋਣ ਵਾਸਤੇ ਆਇਆ। ਜਿਸ ਦਿਨ ਇਹ ਭਾਵਨਾ ਹੋਵੇ, ਮੱਥਾ ਟੇਕਣ ਹੀ ਨਹੀਂ ਆਏ, ਅਸੀਂ ਗੁਰੂ 'ਚ ਲੀਨ ਹੋਣ ਆਏ ਹਾਂ। ਗੁਰ ਕੇ ਗ੍ਰਹਿ ਸੇਵਕ ਜੋਰ, ਘਰ ਬੈਠੇ ਵੀ ਸੁਰਤ ਕਰਕੇ ਗੁਰੂ ਦੇ ਘਰ ਵਿੱਚ ਰਹੋ, ਜਿਹੜੇ ਰਹਿਣਗੇ ਉਹੀ ਸਫਲ ਹੋਣਗੇ। ਸਿੱਖਿਆ ਨੂੰ ਸਮਝ ਲੈਣਾ, ਗੁਰੂ ਕੀ ਸਾਖੀ ਅੰਮ੍ਰਿਤ ਹੈ, ਸਾਡੇ ਵਾਸਤੇ ਹੈ, ਅਤੇ ਜਿਹੜੇ ਅੱਗੋਂ ਵੀ ਆਉਣਗੇ ਉਹਨਾਂ ਵਾਸਤੇ ਸਾਖੀ ਸਿੱਖਿਆ ਹੋਵੇਗੀ। ਇਸ ਸਾਖੀ ਦੀ ਉਮਰ ਕੋਈ ਨਹੀਂ ਕਿ ਕਦੀ ਪੁਰਾਣੀ ਹੋ ਜਾਏਗੀ, ਨਹੀਂ ਇਹ ਸਦਾ ਨਿੱਤ ਨਵੀਂ ਰਹੇਗੀ, ਹਰ ਵੇਲੇ ਕੰਮ ਆਏਗੀ। ਪਿਛਲਿਆਂ ਦੇ ਕੰਮ ਆਈ, ਸਾਡੇ ਵੀ ਆਏਗੀ। ਇਹਨੇ ਬਚਨ ਪ੍ਰਵਾਨ ਕਰਨੇ, ਦੋ ਦਿਨ ਹਾਜ਼ਰੀ ਭਰਦੇ ਹਾਂ। ਫੁੱਲਾਂ ਦੀ ਖਿਮਾ ਅੰਤ ਵਿੱਚ ਸਮੁੱਚੇ, ਤਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਮੁੱਚੇ ਸਿੰਘ ਸਾਹਿਬਾਨ, ਗੁਰੂ ਕੀਆਂ ਸੰਗਤਾਂ, ਗੁਰੂ ਪੰਥ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਬੱਤ ਦਾ ਧੰਨਵਾਦ। ਆਓ ਪਿਆਰ ਸਾਹਿਤ ਆਖਰੀ ਪੰਕਤੀਆਂ ਦਾ ਪਾਠ ਕਰੀਏ, ਸਮਾਪਤੀ ਕਰੀਏ ਜੀ। ਓ ਹਾਂਜੀ,
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਏ, ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।